ट्रक लियो लॉजी तीजी लोकेशन भी खोल दिया एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक लियो द वन स्टॉप शॉप 5196220660 या quicktrucklube.com QTL बिकॉज वी केयर क्विक ट्रक लियो
770 एएम दे प्यारी प्यारी श्रोतियो मेरा ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ ਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜਿਵੇਂ ਕਿ ਤੁਹਾਨੂੰ ਹੁਣ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਡਿਸਕਸ ਕਰਦੇ ਹਾਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਜਦੋਂ ਵੀ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ ਹਮੇਸ਼ਾ 2-3-4 ਬੰਦਿਆਂ ਨੂੰ ਬੁਲਾ ਕੇ ਉਹਨਾਂ ਨਾਲ ਡਿਸਕਸ ਕਰ ਲਓ ਡਿਸਕਸ ਕਰਨ ਤੋਂ ਬਾਅਦ ਜਿਹੜਾ ਵੀ ਤੁਹਾਨੂੰ ਰੀਅਲ ਸਟੇਟ ਦਾ ਬੰਦਾ ਤੁਹਾਨੂੰ ਲੱਗਦਾ ਕਿ ਤੁਹਾਡੇ ਬੈਨੀਫਿਟ ਦੇ ਵਿੱਚ ਹੈ ਤੁਹਾਡੇ ਫਾਇਦੇ ਦੇ ਵਿੱਚ ਹੈ ਉਸੇ ਨੂੰ ਹੀ ਸਾਈਨ ਕਰੋ ਭਾਵ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਬਲਾਈਂਡ ਫੇਸ ਦੇ ਵਿੱਚ ਉਹਦੇ ਨਾਲ ਸਾਈਨ ਨਾ ਕਰੋ ਕਿਉਂਕਿ ਕਈ ਵਾਰੀ ਧੋਖਾ ਹੋ ਜਾਂਦਾ ਫਿਰ ਪਛਤਾਉਣਾ ਪੈਂਦਾ ਜਦੋਂ ਰੀਅਲ ਸਟੇਟ ਦੀ ਐਡਵਾਈਸ ਲੈਣਾ ਫਰੀ ਹੈ ਔਰ ਮੋਰ ਓਵਰ ਉਹਨਾਂ ਨੇ ਪੈਸੇ ਬਣਾਉਣੇ ਨੇ ਜਦੋਂ ਵੀ ਤੁਸੀਂ ਫੋਨ ਕਰੋਗੇ ਬਾਕੀ ਦਾ ਕੰਮ ਕਰਨ ਜਾਂ ਨਾ ਕਰਨ ਫਟਾਫਟ ਉਹ ਤੁਹਾਡੀ ਕਾਲ ਜ਼ਰੂਰ ਅਟੈਂਡ ਕਰਦੇ ਨੇ ਤੁਹਾਨੂੰ ਮਿਲਦੇ ਜ਼ਰੂਰ ਨੇ ਸੋ ਆਪਣੀ ਰਾਇ ਲੈ ਲਓ ਹਰੇਕ ਬੰਦੇ ਦੇ ਵਿਚਾਰ ਸੁਣੋ ਵਿਚਾਰ ਸੁਣਨ ਤੋਂ ਬਾਅਦ ਤੁਸੀਂ ਫੈਸਲਾ ਕਰੋ ਸੋ ਉਹਦੇ ਵਿੱਚ ਇੱਕ ਨਾਮ ਹੈ ਜਿਹੜਾ ਰਿਕਮੈਂਡ ਕਰਦਾ ਉਹ ਹੈ ਅਰਫਾ ਮੁਜ਼ੱਫਰ ਜੀ ਦਾ ਫੋਨ ਨੰਬਰ ਹੈਗਾ 6478-6245 ਉਹਨਾਂ ਦਾ ਫੋਨ ਨੰਬਰ ਹੈ ਉਹਨਾਂ ਨੂੰ ਬੁਲਾ ਕੇ ਗੱਲਬਾਤ ਕਰੋ ਪੁੱਛੋ ਵੀ ਵਕੀਲ ਕੀ ਹੋਊਗਾ ਲੀਗਲ ਸਾਡੀਆਂ ਸਰਵਿਸਿਜ਼ ਕਿਹੋ ਜਿਹੀਆਂ ਨੇ ਮੋਰਗੇਜ ਜੇ ਲੈਣੀ ਹੈ ਤਾਂ ਕਿਸ ਤਰ੍ਹਾਂ ਮਿਲੂਗੀ ਤੁਹਾਡੀ ਕਮਿਸ਼ਨ ਕਿੰਨੀ ਹੋਊਗੀ ਮੈਨੂੰ ਇਹਦੇ ਵਿੱਚ ਕਿੰਨਾ ਫਾਇਦਾ ਹੋਊਗਾ ਸਾਰੀਆਂ ਗੱਲਾਂ ਖੁੱਲ੍ਹ ਕੇ ਕਰ ਲਓ ਖੁੱਲ੍ਹਣ ਤੋਂ ਬਾਅਦ ਜਦੋਂ ਤੁਹਾਡਾ ਜੋ ਵੀ ਤੁਹਾਡਾ ਦਿਲ ਮੰਨੇ ਫਿਰ ਉਹਦੇ ਨਾਲ ਤੁਸੀਂ ਟਾਈ ਅਪ ਕਰ ਲਓ ਪਰ ਮੈਂ ਗੱਲ ਦਾਅਵੇ ਨਾਲ ਕਹਿੰਦਾ ਕਿ ਜੇ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਇੱਕ ਵਾਰ ਡੀਲ ਕਰ ਲਿਆ ਬੁਲਾ ਲਿਆ ਤਾਂ ਤੁਸੀਂ ਦੇਖੋਗੇ ਕਿ ਗਧੇ ਘੋੜੇ 'ਚ ਕਿੰਨਾ ਫਰਕ ਹੈ ਉਹਨਾਂ ਦੀ ਹਰ ਗੱਲ ਵਿੱਚ ਕਲੈਰਿਟੀ ਹੋਏਗੀ ਤੁਹਾਡਾ ਬਹੁਤ ਫਾਇਦਾ ਕਰਨਗੇ ਅਤੇ ਜੇ ਮੇਰੀ ਗੱਲ ਝੂਠੀ ਹੈ ਤੁਸੀਂ ਮੈਨੂੰ ਫੋਨ ਕਰਕੇ ਦੱਸ ਦਿਓ ਅਦਰਵਾਈਜ਼ ਜੇ ਤੁਸੀਂ ਡੀਲ ਕਰੋਗੇ ਤਾਂ ਤੁਸੀਂ ਹਮੇਸ਼ਾ ਹਮੇਸ਼ਾ ਲਈ ਕਹੋਗੇ ਕਿ ਮੈਂ ਨਾਂ ਠੀਕ ਰਿਕਮੈਂਡ ਕੀਤਾ ਉਹ ਹੇਰਾ ਫੇਰੀ ਵਾਲੀ ਕੋਈ ਉਹਨਾਂ ਦੀ ਕਿਤਾਬ ਦੇ ਵਿੱਚ ਡਿਕਸ਼ਨਰੀ 'ਚ ਗੱਲ ਹੀ ਨਹੀਂ ਸਾਫ਼ ਸੁਥਰੀ ਗੱਲ ਹੈ ਦੋ ਪੈਸੇ ਘੱਟ ਬਣਾਉਣ ਦਾ ਕੰਮ ਹੈ ਪਰ ਆਲੇ ਨੂੰ ਖੁਸ਼ ਕਰਨਾ ਤਾਂ ਕਿ ਜ਼ਿੰਦਗੀ ਭਰ ਦੇ ਵਿੱਚ ਜਦੋਂ ਵੀ ਉਹਨੂੰ ਪਤਾ ਲੱਗੇ ਕਿ ਮੇਰਾ ਅਰਫਾ ਜੀ ਨੇ ਇੰਨਾ ਫਾਇਦਾ ਕੀਤਾ ਅਤੇ ਉਹ ਖੁਸ਼ ਹੋਏਗਾ ਉਹ ਅੱਗੇ ਨਾਂ ਰਿਕਮੈਂਡ ਕਰਨਗੇ ਇਸ ਨੂੰ ਕਹਿੰਦੇ ਵਰਡ ਆਫ ਮਾਊਥ ਐਡਵਰਟਾਈਜ਼ਮੈਂਟ ਸੋ ਅਰਫਾ ਮੁਜ਼ੱਫਰ 6478-6245 ਉਹਨਾਂ ਦਾ ਨੰਬਰ ਹੈ ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਸਵਾਮੀ ਵਿਵੇਕਾਨੰਦ ਤੁਹਾਨੂੰ ਪਤਾ ਹੀ ਹੈ ਕਿ ਵਿਵੇਕਾਨੰਦ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਹੋਏ ਨੇ ਇੰਨੀ ਛੋਟੀ ਉਮਰ ਦੇ ਵਿੱਚ ਜਿੱਥੇ ਉਹ ਰੱਬ ਦੇ ਭਗਤ ਸਨ ਪੂਰਨ ਸੰਤ ਸਨ ਉੱਥੇ ਉਹ ਬਹੁਤ ਵੱਡੇ ਸੋਸ਼ਲ ਰਿਫੋਰਮਰਸ ਵੀ ਸਨ ਅੱਜ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਕੁਝ ਗੱਲਾਂ ਜੋ ਉਹਨਾਂ ਨਾਲ ਵਾਪਰੀਆਂ ਉਹ ਗੱਲਾਂ ਕਰਾਂਗੇ ਮੈਂ ਵੈਸੇ ਤਾਂ ਅੱਜ ਤੋਂ 40-45 ਸਾਲ ਪਹਿਲਾਂ ਉਹਨਾਂ ਦੇ ਬਾਰੇ ਪੜ੍ਹਿਆ ਸੀਗਾ ਫਿਰ ਲਾਸਟ ਟੂ ਲਾਸਟ ਈਅਰ ਸ਼ਾਇਦ ਮੈਂ ਇੱਕ ਰੇਡੀਓ ਪ੍ਰੋਗਰਾਮ ਵੀ ਕੀਤਾ ਪਰ ਮੈਂ ਪਿਛਲੇ 15 ਦਿਨਾਂ ਤੋਂ ਉਹਨਾਂ ਦੀ ਬੁੱਕ ਪੜ੍ਹਦਾ ਤੁਸੀਂ ਯਕੀਨ ਕਰੋ ਕਿ ਰਾਤ ਨੂੰ ਬੜਾ ਲੇਟ ਸੁਣਨਾ ਜਦੋਂ ਕਿਤਾਬ ਖੋਲ੍ਹ ਲਈ ਤਾਂ ਡਿਫਰੈਂਟ ਡਿਫਰੈਂਟ ਉਹਨਾਂ ਦੇ ਟੋਪਿਕਸ ਨੇ ਡਿਫਰੈਂਟ ਬੁੱਕਸ ਨੇ ਤਾਂ ਬੰਦ ਕਰਨ ਨੂੰ ਜੀ ਨਹੀਂ ਕਰਦਾ ਇੰਨੀ ਇੰਟਰਸਟਿੰਗ ਉਹਨਾਂ ਦੀ ਲਾਈਫ ਸਟੋਰੀ ਹੈ ਲਾਈਫ ਦੀ ਜ਼ਿੰਦਗੀ ਹੈ ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਤੁਹਾਨੂੰ ਵੀ ਕੁਛ ਜਾਣਕਾਰੀ ਹੈ ਸਵਾਮੀ ਵਿਵੇਕਾਨੰਦ ਜੀ ਦੇ ਬਾਰੇ ਸ਼ੋਰ ਤੁਸੀਂ ਵੀ ਸਟੂਡੀਓ 'ਚ ਕਾਲ ਕਰ ਸਕਦੇ ਹੋ ਸਟੂਡੀਓ ਦਾ ਨੰਬਰ ਹੈਗਾ 416-620-1778 ਅਤੇ ਨਾਲ ਹੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ ਕਿ ਜੇ ਤੁਹਾਨੂੰ ਇਹ ਮੇਰਾ ਚੈਨਲ ਚੰਗਾ ਲੱਗਦਾ ਤਾਂ ਅੱਗੇ ਜਿਹੜਾ ਸਬਸਕ੍ਰਾਈਬ ਕਰ ਦਿਆ ਕਰੋ ਬੈੱਲ ਆਈਕੋਨ ਨੂੰ ਦਬਾ ਦਿਆ ਕਰੋ ਤਾਂ ਕਿ ਹੋਰ ਲੋਕ ਵੀ ਇਹਦਾ ਫਾਇਦਾ ਲੈ ਸਕਣ ਸੋ ਬਿਫੋਰ ਵੀ ਸਟਾਰਟ ਦਿਸ ਟੌਪਿਕ ਔਨ ਸਵਾਮੀ ਵਿਵੇਕਾਨੰਦ ਲੈਟਸ ਹੀਅਰ ਦਾ ਫਸਟ ਸੌਂਗ ਸੋ ਉਸ ਤੋਂ ਬਾਅਦ ਆਪਾਂ ਟੌਪਿਕ ਨੂੰ ਕੰਟੀਨਿਊ ਕਰਾਂਗੇ ਸੁਣੋ
ਮੇਰੇ ਭਾਰਤ ਨੇ ਭਾਰਤ ਨੇ ਮੇਰੇ ਭਾਰਤ ਨੇ ਦੁਨੀਆ ਕੋ ਤਬ ਗਿਣਤੀ ਆਈ ਤਾਰੋਂ ਕੀ ਭਾਸ਼ਾ ਭਾਰਤ ਨੇ ਦੁਨੀਆ ਕੋ ਪਹਿਲੇ ਸਿਖਲਾਈ ਦੇਤਾ ਨਾ ਦਸ਼ਮ ਲੋ ਭਾਰਤ ਤੋ ਯੂੰ ਚਾਂਦ ਜਾਣਾ ਮੁਸ਼ਕਿਲ ਥਾ ਧਰਤੀ ਔਰ ਚਾਂਦ ਕੀ ਦੂਰੀ ਕਾ ਅੰਦਾਜ਼ਾ ਲਗਾਨਾ ਮੁਸ਼ਕਿਲ ਥਾ ਸਭਿਅਤਾ ਜਹਾਂ ਪਹਿਲੇ ਆਈ ਸਭਿਅਤਾ ਜਹਾਂ ਪਹਿਲੇ ਆਈ पहले जन्मी है जहां पे कला अपना भारत वो भारत है जिसके पीछे संसार चला संसार चला और आगे बढ़ा यूं आगे बढ़ा बढ़ता ही गया भगवान करे ये और बढ़े बढ़ता ही रहे और फूले फले बढ़ता ही रहे और फूले फले।
चुप क्यों हो गए और सुन
हैप्पी जहां की रीत सदा मैं गीत वहां के गाता हूँ भारत का रहने वाला हूँ भारत की बात सुनाता हूँ है प्रीत जहां की रीत सदा जिसे मान चुकी सारी दुनिया मैं बात वही दोहराता हूँ भारत का रहने वाला हूँ भारत की बात सुनाता हूँ है प्रीत जहाँ की रीत सदा
माइंड एंड बॉडी प्रोग्राम देख रहे लखां ही स्रोतियां नूं लखां ही दर्शकां नूं मेरा डॉक्टर नरेंद्र रवि दा प्यार भरा नमस्कार सलाम अलैकुम सत श्री अकाल एंड वेरी गुड मॉर्निंग। अज जिहड़ा साडा टॉपिक है वह हैगा स्वामी विवेकानंद दे उत्ते कि स्वामी विवेकानंद हिंदुस्तान दे विच पैदा होए ते उन्होंने अपनी छोटी जी उम्र दे विच जो भी जिंदगी दे विच कीता चाहे वह रूहानियत दे बारे सी जां वह सोशल रिफॉर्म समाज दी दे विच दवे कुचले लोकां दी भलाई दे लई काम कीता प्रैक्टिकल उहदे बारे आपां गल्लबात करांगे। उहनां दी जीवनी दे विच जो कुछ वापरिया सारियां गल्लां दसणा दा बड़ा मुश्किल है चाहे तुसीं दो दिन तीन दिन चार दिन गल्लां करो पर इह जिहड़ा साडे कोल टाइम 40-50 मिंट दा है इहदे विच जो भी मैनूं गल्लां याद आ गईआं उह मैं तुहाडे नाल सिंपल तरीके नाल उहनां दी जीवनी दे बारे गल्लबात करांगा। देख लो ਆਪਾਂ ਇਸ ਮੰਡੇ ਵਾਲੇ ਦਿਨ ਜਿਹੜੇ 4-5 ਦਿਨ ਪਹਿਲਾਂ ਹੀ ਮੰਡੇ ਆਇਆ ਸੀਗਾ ਤਾਂ ਖਾਸ ਕਰਕੇ ਅਮਰੀਕਾ ਦੇ ਵਿੱਚ 9/11 ਨੂੰ ਯਾਦ ਕੀਤਾ ਜਾਂਦਾ ਹੈ 9/11/2001 ਜਿਸ ਦਿਨ ਨਿਊਯਾਰਕ ਜਿਹੜਾ ਅਮਰੀਕਾ ਦਾ ਸਟੇਟ ਹੈ ਨਿਊਯਾਰਕ ਦੀਆਂ ਦੋ ਉੱਚੀਆਂ ਬਿਲਡਿੰਗਾਂ ਨੇ ਟਾਈਮ ਸਕੁਏਅਰ ਉਹਦੇ ਵਿੱਚ ਜਹਾਜ਼ ਮਾਰ ਕੇ ਉਹ ਬਿਲਡਿੰਗਾਂ ਨੂੰ ਢਾਤਾ ਸੀਗਾ ਤੇ ਹਜ਼ਾਰਾਂ ਬੰਦੇ ਸ਼ਹੀਦ ਹੋ ਗਏ ਸੀ ਹਜ਼ਾਰਾਂ ਬੰਦੇ ਬਰਬਾਦ ਹੋ ਗਏ ਸੀ ਮਰ ਗਏ ਸੀ ਹਜ਼ਾਰਾਂ ਨਹੀਂ ਮਰੇ ਅੱਗੇ ਉਹਨਾਂ ਦੀਆਂ ਫੈਮਲੀਆਂ ਵੀ ਬਰਬਾਦ ਹੋ ਗਈਆਂ ਸਨ। ਸੋ ਇਸ ਕਰਕੇ ਇਹ ਦਿਨ ਜਿਹੜਾ 9/11/2001 ਹੈ ਹਰ ਸਾਲ ਵਾਇਲੈਂਸ ਕਰਕੇ ਯਾਦ ਕੀਤਾ ਜਾਂਦਾ ਨਫ਼ਰਤ ਕਰਕੇ ਯਾਦ ਕੀਤਾ ਜਾਂਦਾ ਅੱਤਵਾਦ ਕਰਕੇ ਯਾਦ ਕੀਤਾ ਜਾਂਦਾ ਕਿ ਇਸ ਅੱਤਵਾਦ ਨੂੰ, ਨਫ਼ਰਤ ਨੂੰ, ਵਾਇਲੈਂਸ ਨੂੰ ਅਸੀਂ ਕਿਸ ਤਰ੍ਹਾਂ ਕੰਟਰੋਲ ਕਰਨਾ, ਜਿਹੜੇ ਸਾਡੇ ਸ਼ਹੀਦ ਹੋ ਗਏ, ਜਿਹੜੇ ਸਾਡੇ ਲੋਕ ਮਰ ਗਏ, ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੇ ਇੱਕ ਪ੍ਰੋਮਿਸ ਹੈ ਕਿ ਅਸੀਂ ਅੱਤਵਾਦ ਨੂੰ, ਨਫ਼ਰਤ ਨੂੰ ਖਤਮ ਕਰਨਾ। ਏਸੀ 9/11/2001 ਇਸੇ ਤਰ੍ਹਾਂ ਹੀ ਬਹੁਤੀ ਦੁਨੀਆ ਸ਼ਾਇਦ ਭੁੱਲ ਗਈ ਕਿ 9/11 ਇੱਕ ਹੋਰ ਵੀ ਹੋਇਆ ਸੀਗਾ, ਉਹ ਵੀ ਅਮੈਰੀਕਾ ਦੇ ਵਿੱਚ ਹੋਇਆ ਸੀਗਾ। ਪਰ ਅੱਜ ਤੋਂ 130 ਸਾਲ ਪੂਰੇ ਪਹਿਲਾਂ, ਅੱਜ 2023 ਹੈ, ਪਰ 1893 ਨੂੰ ਸਤੰਬਰ ਦੀ 11 ਤਰੀਕ ਹੀ ਸੀਗੀ, ਉਸ ਦਿਨ ਇਹ ਨਿਊਯਾਰਕ 'ਚ ਹੋਇਆ ਸੀ, ਉਸ ਦਿਨ ਉਹ ਸ਼ਿਕਾਗੋ ਦੇ ਵਿੱਚ ਹੋਇਆ ਸੀਗਾ। ਸ਼ਿਕਾਗੋ ਦੇ ਵਿੱਚ ਵਰਲਡ ਰਿਲੀਜੀਅਸ ਕਾਨਫਰੰਸ ਹੋਈ ਸੀ ਕਿ ਦੁਨੀਆ ਦੇ ਜਿੰਨੇ ਵੀ ਧਰਮ ਨੇ ਉਹ ਧਰਮ ਆਪਣੇ ਆਪਣੇ ਧਰਮ ਦੀਆਂ ਵਿਸ਼ੇਸ਼ਤਾਈਆਂ ਦੱਸਣਗੇ, ਇੰਪੋਰਟੈਂਸ ਦੱਸਣਗੇ ਵੀ ਵਾਈ ਦੈਟ ਰਿਲੀਜਨ ਇਜ਼ ਮੱਚ ਮੱਚ ਬੈਟਰ ਦੈਨ ਅਦਰ ਰਿਲੀਜਨ। ਆਪਣੇ ਆਪਣੇ ਧਰਮ ਦੇ ਬਾਰੇ ਦੱਸਣਾ ਸੀਗਾ। ਉਹ ਉੱਥੇ ਕਾਨਫਰੰਸ ਹੋਈ ਸੀਗੀ ਅਤੇ ਇਸੇ ਦਿਨ 9/11 ਨੂੰ ਯਾਦ ਕੀਤਾ। ਉਹ ਕਾਨਫਰੰਸ ਦੀ ਖਾਸੀਅਤ ਕੀ ਸੀ ਕਿ ਉਸ ਕਾਨਫਰੰਸ ਦੇ ਵਿੱਚ ਜਿੱਥੇ ਦੁਨੀਆ ਦੇ ਵੱਖ ਵੱਖ ਧਰਮਾਂ ਦੇ ਇੱਕ ਇੱਕ ਰਿਪ੍ਰੈਜੈਂਟੇਟਿਵ ਆਇਆ ਸੀਗਾ, ਬੜੀਆਂ ਸੂਟ ਟਾਈਆਂ ਲਾ ਕੇ, ਕੋਟ ਪੈਂਟਾਂ ਪਾ ਕੇ ਆਏ ਸੀਗੇ, ਵੱਡੇ ਵੱਡੇ ਉਹਨਾਂ ਦੇ ਤਾਂ ਆਪਣੇ ਧਰਮ ਦੇ ਗ੍ਰੰਥ ਚੱਕੇ ਹੋਏ ਸੀਗੇ, ਨੋਟਸ ਬਣਾਏ ਹੋਏ ਸੀ, ਫੁੱਲ ਪ੍ਰਪੇਅਰ ਹੋ ਕੇ ਆਏ ਸੀਗੇ ਕਿ ਅਸੀਂ ਦੁਨੀਆ ਨੂੰ ਦੱਸਣਾ, ਕਿਉਂਕਿ ਲਾਈਵ ਟੈਲੀਕਾਸਟ ਹੋ ਰਿਹਾ ਸੀਗਾ ਕਿ ਵਾਈ ਕ੍ਰਿਸਚੈਨਟੀ ਇਜ਼ ਸੋ ਇੰਪੋਰਟੈਂਟ, ਵਾਈ ਇਸਲਾਮ ਇਜ਼ ਸੋ ਇੰਪੋਰਟੈਂਟ, ਵਾਈ ਬੁੱਧਿਜ਼ਮ ਔਰ ਜੈਨਿਜ਼ਮ, ਜਿਹੜੇ ਵੀ ਧਰਮ ਨੇ ਉਹਨਾਂ ਦਾ ਇੱਕ ਇੱਕ ਰਿਪ੍ਰੈਜੈਂਟੇਟਿਵ ਸੀ ਅਤੇ ਉਹਨੇ ਆਪਣੇ ਆਪਣੇ ਧਰਮ ਦੀ ਖਾਸੀਅਤ ਦੱਸਣੀ ਸੀ, ਇਸ ਕਰਕੇ ਫੁੱਲ ਫਲੈਸ਼ ਤਿਆਰੀ ਕਰਕੇ ਆਏ ਸੀ। ਅਤੇ ਉਹਨਾਂ ਦੇ ਵਿੱਚ ਇੱਕ ਭਗਵੇਂ ਕੱਪੜੇ ਵਾਲਾ ਬੰਦਾ ਵੀ ਸੀ, ਸਿਰ 'ਤੇ ਟੋਪੀ ਪਾਈ ਵੀ ਸੀ, ਪੱਗ ਬੰਨੀ ਵੀ ਸੀਗੀ ਅਤੇ ਭਗਵੇਂ ਕੱਪੜੇ ਦੇ ਹੱਥ ਵਿੱਚ ਸੋਟੀ ਸੀਗੀ। ਬਿਨਾਂ ਕਿਸੇ ਤਿਆਰੀ ਤੋਂ, ਬਿਨਾਂ ਕੋਈ ਕਿਤਾਬ ਲੈ ਕੇ ਆਇਆ, ਅਤੇ ਉਸ ਨੇ ਜਦੋਂ ਉਹਦਾ ਜਦੋਂ ਉਸਨੇ ਭਾਸ਼ਣ ਸ਼ੁਰੂ ਕੀਤਾ, ਉਹ ਸੀ ਵਿਵੇਕਾਨੰਦ, ਤਾਂ ਉਹਨੇ 5 ਸ਼ਬਦ ਕਹੇ ਸੀ, ਸਿਰਫ 5 ਸ਼ਬਦ ਸ਼ੁਰੂ ਕਰਨ ਲੱਗੇ। ਉਹ ਅੱਜ ਵੀ ਯਾਦ ਕਰਦੇ ਨੇ ਲੋਕ, ਅਤੇ ਤੁਸੀਂ ਯਕੀਨ ਕਰੋ ਕਿ ਜਦੋਂ ਉਹਨਾਂ ਨੇ 5 ਸ਼ਬਦ ਕਹੇ ਤਾਂ ਉਸ ਹਾਲ ਦੇ ਵਿੱਚ ਜਿਹੜੇ 7000 ਬੰਦੇ ਬੈਠੇ ਸੀ ਸੁਣਨ ਲਈ, ਲੋਕਾਂ ਦੇ ਵਿਚਾਰ, ਹਰੇਕ ਹਰੇਕ ਧਰਮ ਦੇ ਵਿਚਾਰ, ਤਾਂ ਉਹਨਾਂ ਨੇ ਖੜੇ ਹੋ ਕੇ ਲਗਾਤਾਰ 2 ਮਿੰਟ ਕਲੈਪਿੰਗ ਕੀਤੀ, ਤਾੜੀਆਂ ਮਾਰੀਆਂ, ਵਰਲਡ ਦਾ ਰਿਕਾਰਡ ਹੈ। ਸੋ ਇਸ ਕਰਕੇ ਸ਼ਿਕਾਗੋ ਦੀ ਜਿਹੜੀ ਹੈ 9/11 1893 ਦੇ ਵਿੱਚ ਜੋ ਹੋਈ ਸੀ ਧਰਮ ਦੇ ਬਾਰੇ, ਉਸ ਨੂੰ ਵਿਵੇਕਾਨੰਦ ਕਰਕੇ ਯਾਦ ਕੀਤਾ ਜਾਂਦਾ ਹੈ। ਸਵਾਮੀ ਵਿਵੇਕਾਨੰਦ, ਜਦੋਂ ਅਸੀਂ ਕਹਿੰਦੇ ਹਾਂ ਸਵਾਮੀ ਵਿਵੇਕਾਨੰਦ, ਅਸਲ ਦੇ ਵਿੱਚ ਇਹਨਾਂ ਦਾ ਅਸਲੀ ਨਾਂ ਸੀ ਨਰਿੰਦਰ ਕੁਮਾਰ ਦੱਤ, ਕਿਉਂਕਿ ਇਹ ਬੰਗਾਲ 'ਚ ਪੈਦਾ ਹੋਏ ਸੀ, ਪੰਜਾਬ 'ਚੋਂ ਤਾਂ ਨਰਿੰਦਰ ਹੋ ਜਾਣਾ ਸੀਗਾ, ਕਿਉਂਕਿ ਬੰਗਾਲ 'ਚੋਂ ਅਸੀਂ ਇਹਨੂੰ ਨਰੇਨ ਕਹਿੰਦੇ ਸੀ, ਨਰੇਨ ਕੁਮਾਰ ਦੱਤ। ਪਰ ਇਹਨਾਂ ਦਾ ਨਾਂ ਸਵਾਮੀ ਵਿਵੇਕਾਨੰਦ ਕਿਵੇਂ ਪਿਆ? ਇਹ ਵੀ ਬੜੀ ਇੰਟਰਸਟਿੰਗ ਸਟੋਰੀ ਹੈ ਕਿ ਇਹ ਕਹਿੰਦੇ ਬਚਪਨ ਤੋਂ ਇਹਨਾਂ ਨੇ ਲਾਅ ਕੀਤਾ ਸੀਗਾ, ਇਹਨਾਂ ਨੇ ਪਹਿਲਾਂ BA ਦੀ ਡਿਗਰੀ ਲਈ, ਫਿਰ ਲਾਅ ਦੀ ਡਿਗਰੀ ਲਈ। ਇਹ ਹੀ ਇਜ਼ ਵੈਰੀ ਐਕਸਟਰਾਆਰਡੀਨਰੀ ਇੰਟੈਲੀਜੈਂਟ, ਜਦੋਂ ਵੀ ਕੋਈ ਗੱਲ ਕਰਦੇ ਇਹੋ ਜਿਹੀ ਵਧੀਆ ਐਗਜ਼ਾਮਪਲ ਦਿੰਦੇ ਸੀ ਕਿ ਲੋਕਾਂ ਦੇ ਦਿਮਾਗ ਦੇ ਵਿੱਚ ਬੈਠ ਜਾਂਦੀ ਸੀ। ਇਹ ਵੀ ਨਹੀਂ ਕਿ ਕਿਤਾਬਾਂ 'ਚੋਂ ਪੜ੍ਹ ਪੁੜ ਕੇ ਗੱਲਾਂ ਕਰੀਆਂ ਨਹੀਂ, ਉੱਪਰੋਂ ਮਿੱਠੇ, ਅਤੇ ਜਦੋਂ ਪ੍ਰੈਕਟੀਕਲ ਕਰੋ ਤਾਂ ਹੋਰ। ਇਹ ਹੀ ਇਜ਼ ਅ ਮੈਨ ਆਫ ਪ੍ਰੈਕਟੀਕਲ, ਹੀ ਇਜ਼ ਅ ਮੈਨ ਆਫ ਐਕਸ਼ਨ, ਜੋ ਕਹਿੰਦੇ ਸੀ ਉਹਦੇ 'ਤੇ ਅਮਲ ਕਰਦੇ ਸੀ। ਸੋ ਇਸ ਕਰਕੇ ਇਹ ਇਹਨਾਂ ਦੀ ਜਿਹੜੀ ਇੰਟਲੈਕਚੁਅਲ ਸੀ, ਟੀਚਿੰਗ ਸੀਗੀਆਂ, ਪ੍ਰਚਾਰ ਸੀਗਾ, ਉਹਦਾ ਰਾਜਸਥਾਨ ਦੇ ਵਿੱਚ ਇੱਕ ਰਾਜਾ ਸੀਗਾ ਅਜੀਤ ਸਿੰਘ, ਉਹਨੂੰ ਪਤਾ ਲੱਗਿਆ ਕਿ ਇਹ ਤਾਂ ਯਾਰ ਕੋਈ ਖਾਸ ਹੀ ਨੌਜਵਾਨ ਹੈ, ਜਿਹੜਾ ਬੜੀਆਂ ਕੰਮ ਦੀਆਂ ਗੱਲਾਂ ਕਰਦਾ, ਬੜੀਆਂ ਉੱਚੀਆਂ ਗੱਲਾਂ ਕਰਦਾ, ਬੜੀ ਪ੍ਰੈਕਟੀਕਲ ਗੱਲਾਂ ਕਰਦਾ। ਸੋ ਉਸ ਨੇ ਜਦੋਂ ਨਰਿੰਦਰ ਕੁਮਾਰ ਦੱਤਾ ਨੂੰ ਮਿਲੇ ਤਾਂ ਉਹ ਕਹਿੰਦੇ ਤੇਰਾ ਨਾਂ ਜਿਹੜਾ ਨਰਿੰਦਰ ਨਹੀਂ ਹੋਣਾ ਚਾਹੀਦਾ, ਤੂੰ ਤਾਂ ਤੇਰੀ ਤਾਂ ਵਿਵੇਕ, ਤੇਰੀ ਅਕਲ ਇੰਨੀ ਜ਼ਿਆਦਾ ਹੈ, ਇਸ ਕਰਕੇ ਤੂੰ ਤੇਰਾ ਨਾਂ ਮੈਂ ਵਿਵੇਕਾਨੰਦ ਰੱਖਦਾ। ਸਵਾਮੀ ਤਾਂ ਕਿਉਂਕਿ ਭਗਵੇਂ ਕੱਪੜੇ ਪਾਉਂਦੇ ਸੀ, ਸੋ ਅਜੀਤ ਸਿੰਘ ਰਾਜੇ ਨੇ, ਰਾਜਸਥਾਨ ਦੇ ਰਾਜੇ ਨੇ ਇਹਨਾਂ ਦਾ ਨਾਂ ਬਦਲ ਕੇ ਸਵਾਮੀ ਵਿਵੇਕਾਨੰਦ ਰੱਖਤਾ, ਅਤੇ ਉਸ ਤੋਂ ਬਾਅਦ ਇਹਨਾਂ ਦਾ ਨਾਂ ਸਵਾਮੀ ਵਿਵੇਕਾਨੰਦ ਹੀ ਪ੍ਰਚਲਿਤ ਹੋ ਗਿਆ। ਜਨਮ ਇਹਨਾਂ ਦਾ ਕਦੋਂ ਹੋਇਆ ਸੀ? ਦੇਖੋ ਇਹ ਵੀ ਬੜੀ ਅਜੀਬ ਗੱਲ ਹੈ, ਸਵਾਮੀ ਜੀ ਦਾ ਜਨਮ ਲੋਹੜੀ ਵਾਲੇ ਦਿਨ ਹੋਇਆ ਸੀ, ਜਿਹਨੂੰ ਮਗਰ ਸੰਕ੍ਰਾਂਤੀ ਵੀ ਕਹਿੰਦੇ ਨੇ, 12 ਜਨਵਰੀ ਨੂੰ, 12 ਜਨਵਰੀ 1863 ਨੂੰ, 63 30 ਹੀ ਲੱਗਦਾ ਪਿੱਛੇ। ਜਨਮ ਕਦੋਂ ਹੋਇਆ? 1863 ਨੂੰ ਜਨਵਰੀ 12 ਨੂੰ ਸਵੇਰੇ 6:33 'ਤੇ। ਇਹਨਾਂ ਦੀ ਜਿਹੜੀ ਮਾਤਾ ਜੀ ਸੀ ਨਾ, ਭੁਵਨੇਸ਼ਵਰੀ ਦੇਵੀ, ਉਹ ਹਾਊਸ ਵਾਈਫ ਸੀਗੀ, ਅਤੇ ਇਹਨਾਂ ਦੇ ਫਾਦਰ ਜਿਹੜੇ ਸੀਗੇ ਵਿਸ਼ਵਨਾਥ ਦੱਤਾ, ਉਹ ਉਸ ਟਾਈਮ ਕੈਲਕਟਾ ਦੇ ਵਿੱਚ ਜਿਹੜੀ ਹਾਈ ਕੋਰਟ ਸੀ ਨਾ, ਉਹਦੇ ਸਰਕਾਰੀ ਵਕੀਲ ਸੀ, ਅਟੋਰਨੀ ਸੀਗੇ। ਕਹਿੰਦੇ ਨੇ ਜਿਹੜੀ ਉਹਨਾਂ ਦੀ ਮਾਤਾ ਵਿਵੇਕਾ ਸਵਾਮੀ ਜੀ ਦੀ ਮਾਤਾ ਹੈ, ਮਾਤਾ ਜੀ ਸੀ ਭੁਵਨੇਸ਼ਵਰੀ ਦੇਵੀ, ਉਹ ਸ਼ਿਵਜੀ ਮਹਾਰਾਜ ਦੀ ਬਹੁਤ ਵੱਡੀ ਭਗਤ ਸੀ, ਤੇ ਇੱਕ ਦਿਨ ਸ਼ਿਵਜੀ ਮਹਾਰਾਜ ਉਹਦੇ ਸੁਪਨੇ ਵਿੱਚ ਆਏ ਤੇ ਉਸ ਨੂੰ ਕਿਹਾ ਉਹਨਾਂ ਦੀ ਮਾਤਾ ਨੂੰ ਕਿ ਮੈਂ ਤੇਰੇ ਪੇਟ ਦੇ ਵਿੱਚ ਜਨਮ ਲਵਾਂਗਾ ਤੇ ਜਿਹੜਾ ਬਾਲਕ ਤੇਰੇ ਪੇਟ ਦੇ ਵਿੱਚ ਆਉਣ ਵਾਲਾ ਹੈ ਨਾ ਜੰਮੂਗਾ ਉਹ ਦੁਨੀਆਂ ਦਾ ਇੱਕ ਉੱਚ ਕੋਟੀ ਦਾ ਇੰਟਲੈਕਚੁਅਲ ਨਹੀਂ ਬਣੂਗਾ ਉਹ ਇੱਕ ਸੰਤ ਹੋਏਗਾ। ਕਹਿੰਦੇ ਨੇ ਜਦੋਂ ਸਵਾਮੀ ਵਿਵੇਕਾਨੰਦ ਦਾ ਜਨਮ ਹੋਇਆ ਜਿਵੇਂ ਕਹਿੰਦੇ ਨਾ ਹੋਣ ਹਰ ਬਿਰਵਾ ਕੇ ਚਿਕਨੇ ਚਿਕਨੇ ਪਾਤ ਕੇ ਬਚਪਨ ਤੋਂ ਹੀ ਗੱਲਾਂ ਪਤਾ ਲੱਗ ਜਾਂਦੀਆਂ ਨੇ ਇਹ 3 ਸਾਲ ਦੀ ਉਮਰ ਦੇ ਵਿੱਚ ਹੀ ਸੀਗੇ। 3 ਸਾਲ ਦਾ ਬੱਚਾ ਕੀ ਹੁੰਦਾ 3 ਸਾਲ ਦੀ ਉਮਰ ਦੇ ਵਿੱਚ ਜਿਹੜਾ ਵੀ ਸਾਧੂ ਸੰਤ ਇਹਨਾਂ ਦੇ ਘਰ ਦੇ ਅੱਗੇ ਆ ਜਾਂਦਾ ਉਹਨੂੰ ਇਹ ਫਟਾਫਟ ਅੰਦਰ ਵੜ ਕੇ ਜੋ ਵੀ ਚੀਜ਼ ਸਾਹਮਣੇ ਆਉਂਦੀ ਉਹ ਦਾਨ ਦੇ ਦਿੰਦਾ ਸੀਗਾ। ਇੱਥੋਂ ਤੱਕ ਕਿ ਉਹਦੇ ਇਹਨਾਂ ਦੀ ਮਾਤਾ ਦੀ ਇੱਕ ਸਾੜੀ ਸੀਗੀ ਜਿਹੜੀ ਉਸ ਦੇ ਉਹਨਾਂ ਦੇ ਵਿਆਹ ਦੇ ਟਾਈਮ ਦੀ ਸੀ ਬੜੀ ਮਹਿੰਗੀ ਇਹਨੇ ਚੱਕ ਕੇ ਉਹ ਸਾੜੀ ਵੀ ਸਾਧੂਆਂ ਨੂੰ ਦੇ ਦਿੱਤੀ। ਹੋਰ ਮਜ਼ੇਦਾਰ ਗੱਲ ਇਹ ਹੈ ਵੀ ਇੱਕ ਵਾਰ ਮਾਤਾ ਪਿਤਾ ਘਰ ਨਹੀਂ ਸੀਗੇ ਬਾਹਰ ਬੈਠੇ ਸੀਗੇ ਘਰੇ ਲੌਕ ਹੋਇਆ ਸੀਗਾ ਕੋਈ ਸਾਧੂ ਸੰਤ ਆ ਗਏ ਉਹਨਾਂ ਨੇ ਕਿਹਾ ਬੇਟਾ ਕੁਛ ਦਿਓ ਦਕਸ਼ਨਾ ਦਿਓ ਤੇ ਇਹਨਾਂ ਨੇ ਇਹਨੇ ਦੇਖਿਆ ਵੀ ਦਰਵਾਜ਼ਾ ਬੰਦ ਹੈ ਮਾਂ ਬਾਪ ਘਰ ਨਹੀਂ ਹੈ ਇਹਨੇ ਆਪਣੀ ਧੋਤੀ ਹੋਈ ਲਾ ਕੇ ਸਾਧੂ ਸੰਤਾਂ ਨੂੰ ਦਿੱਤੀ ਆਪ ਨੰਗੇ ਹੋ ਗਏ। ਕਹਿਣ ਦਾ ਮੇਰਾ ਮਤਲਬ ਹੈ ਵੀ ਇਹ ਇੰਨੇ ਪੁੰਨਦਾਨ ਕਰਨ ਵਾਲੇ ਸੀ ਉੱਚ ਕੋਟੀ ਦੇ ਮਹਾਤਮਾ ਸੀਗੇ। ਇਹਨਾਂ ਦੀ ਮਾਂ ਕੀ ਕਰਦੀ ਜਦੋਂ ਸਾਧੂ ਸੰਤ ਆਉਂਦੇ ਨਾ ਗਲੀ ਦੇ ਵਿੱਚ ਉਹਨੂੰ ਪਤਾ ਸੀ ਵੀ ਇਹਨੇ ਕੋਈ ਨਾ ਕੋਈ ਚੀਜ਼ ਚੱਕ ਕੇ ਦੇ ਦੇਣੀ ਇਹਨਾਂ ਨੂੰ ਚੱਕ ਕੇ ਕੋਠੇ ਦੇ ਉੱਤੇ ਉੱਪਰ ਬੰਦ ਕਰ ਦਿੰਦੀ ਸੀ ਪਰ ਇਹ ਫੇਰ ਵੀ ਕਿਉਂਕਿ ਸ਼ਰਾਰਤੀ ਵੀ ਸੀਗੇ ਬਚਪਨ ਤੋਂ ਤੇ ਇਹ ਉੱਪਰਲੀ ਵਿੰਡੋ ਖੋਲ ਕੇ ਉੱਪਰੋਂ ਕੋਈ ਨਾ ਕੋਈ ਚੀਜ਼ ਸਿੱਟ ਕੇ ਸਾਧੂਆਂ ਨੂੰ ਦੇ ਦਿੰਦੇ ਸੀਗੇ। ਦੇਖ ਲਓ 3 ਸਾਲ ਦੀ ਉਮਰ ਦੇ ਵਿੱਚ ਹੀ ਜਦੋਂ ਮਾਂ ਬਾਪ ਦਾ ਬਹੁਤ ਵੱਡਾ ਰੋਲ ਹੁੰਦਾ ਖਾਸ ਕਰਕੇ ਮਾਂ ਦਾ ਬੱਚੇ ਨੂੰ ਪਾਲਦੀ ਹੈ ਉਹ 3 ਸਾਲ ਦੀ ਉਮਰ 'ਚ ਇਹਨਾਂ ਨੂੰ ਸਵੇਰੇ ਸਵੇਰੇ ਨਲਾ ਕੇ ਇਹਨਾਂ ਦੇ ਕੰਨ ਦੇ ਵਿੱਚ ਸ਼ਿਵਜੀ ਮਹਾਰਾਜ ਜੀ ਦਾ ਜਿਹੜਾ ਮੰਤਰ ਹੈ ਓਮ ਨਮੋ ਸ਼ਿਵਾਏ ਓਮ ਨਮੋ ਸ਼ਿਵਾਏ ਇਹ ਮੰਤਰ ਕਰਦੀ ਸੀ। ਇਹਦੇ ਨਾਲ ਕਹਿੰਦੇ ਨੇ ਸਵਾਮੀ ਵਿਵੇਕਾਨੰਦ ਦੀ ਅੰਦਰੋਂ ਸਮਾਧੀ ਲੱਗ ਜਾਂਦੀ ਸੀ ਕੰਸੈਂਟਰੇਸ਼ਨ ਥਰਡ ਆਈ ਤੇ ਪਹੁੰਚ ਜਾਂਦੀ ਸੀ। ਦੂਜੀ ਗੱਲ ਇਹ ਹੈ ਕਿ ਸਵਾਮੀ ਜੀ ਦੀਆਂ ਵਿਵੇਕਾਨੰਦ ਜੀ ਦੀਆਂ ਜਿਹੜੀ ਫਿਲਾਸਫੀ ਹੈ ਉਹ ਹਮੇਸ਼ਾ ਕਿਹਾ ਕਰਦੇ ਸੀਗੇ ਕਿ ਭਰਾਵੋ ਕਦੇ ਵੀ ਸੁਣੀਆਂ ਸੁਣਾਈਆਂ ਗੱਲਾਂ 'ਤੇ ਯਕੀਨ ਨਾ ਕਰੋ ਕਿਤਾਬਾਂ ਪੜ੍ਹ ਕੇ ਯਕੀਨ ਨਾ ਕਰੋ ਜਿੰਨਾ ਚਿਰ ਤੱਕ ਤੁਸੀਂ ਉਹਦੇ 'ਤੇ ਅਮਲ ਨਹੀਂ ਕਰਦੇ ਜਿੰਨਾ ਚਿਰ ਤੱਕ ਤੁਸੀਂ ਪ੍ਰਤੱਖ ਨਹੀਂ ਦੇਖਦੇ ਉਹਨਾਂ ਚਿਰ ਤੱਕ ਉਹ ਜਿਹੜੀ ਨੌਲੇਜ ਹੈ ਉਹ ਬਲਾਈਂਡ ਫੇਥ ਹੈ ਸੁਣੀਆਂ ਸੁਣਾਈਆਂ ਗੱਲਾਂ 'ਤੇ ਯਕੀਨ ਨਾ ਕਰੋ। ਕਹਿੰਦੇ ਨੇ ਕਿ ਉਸ ਸਮੇਂ ਉੱਥੇ ਜਿਹੜਾ ਸ਼ਮਸ਼ਾਨ ਘਾਟ ਸੀਗਾ ਉੱਥੇ ਇੱਕ ਦਰਖਤ ਸੀਗਾ ਅਤੇ ਲੋਕਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਸੀਗੀ ਕਿ ਦਰਖਤ ਦੇ ਉੱਤੇ ਭੂਤ ਰਹਿੰਦੇ ਨੇ ਗੋਸਟ ਅਤੇ ਜਿਹੜਾ ਵੀ ਉਸ ਦਰਖਤ ਦੇ ਨੇੜੇ ਜਾਊਗਾ ਅਤੇ ਉਹਨੂੰ ਭੂਤ ਖਾ ਜਾਂਦੇ ਨੇ। ਜਦੋਂ ਸਵਾਮੀ ਜੀ ਨੂੰ ਇਹ ਗੱਲ ਦਾ ਪਤਾ ਲੱਗਿਆ ਅਤੇ ਜਦੋਂ ਵੀ ਇਹ ਸਕੂਲ ਤੋਂ ਵਾਪਸ ਆਉਂਦੇ ਉਹ ਸ਼ਮਸ਼ਾਨ ਘਾਟ ਦੇ ਮੂਹਰੋਂ ਦੀ ਨਿਕਲਣਾ ਹੁੰਦਾ ਸੀਗਾ ਇਹ ਉਸੇ ਦਰਖਤ ਦੇ ਜਿੱਥੇ ਕਹਿੰਦੇ ਭੂਤ ਬੈਠ ਰਹਿੰਦੇ ਨੇ ਕਿਉਂਕਿ ਸਮਾਧੀ ਦੀ ਤਾਂ 3 ਸਾਲ ਦੀ ਉਮਰ 'ਚ ਇਹਨਾਂ ਨੂੰ ਆਦਤ ਪੈ ਗਈ ਸੀਗੀ ਇਹ ਉਸ ਦਰਖਤ ਦੇ ਉੱਪਰ ਬੈਠ ਕੇ ਮੈਡੀਟੇਸ਼ਨ ਕਰਦੇ ਅਤੇ ਹੌਲੀ ਹੌਲੀ ਲੋਕਾਂ ਨੂੰ ਇਹ ਯਕੀਨ ਹੋ ਗਿਆ ਸਵਾਮੀ ਜੀ ਕਹਿੰਦੇ ਜੇ ਭੂਤ ਹੁੰਦਾ ਤਾਂ ਮੈਨੂੰ ਨਾ ਖਾ ਜਾਂਦਾ ਸੋ ਭੂਤ ਭਾਤ ਕੋਈ ਨਹੀਂ ਸੋ ਲੋਕਾਂ ਦੇ ਵਿੱਚ ਜਿਹੜਾ ਉਹ ਅੰਧ ਵਿਸ਼ਵਾਸ ਸੀਗਾ ਵੀ ਦਰਖਤ ਦੇ ਉੱਤੇ ਭੂਤ ਰਹਿੰਦੇ ਨੇ ਉਹ ਟੁੱਟ ਗਿਆ। ਕਹਿੰਦੇ ਇੱਕ ਗੱਲ ਮੈਂ ਹੋਰ ਦੱਸਣੀ ਚਾਹੁੰਦਾ ਪਤਾ ਨਹੀਂ ਇਹ ਸੱਚ ਹੈ ਜਾਂ ਨਹੀਂ ਪਰ ਮੇਰਾ ਵਿਸ਼ਵਾਸ ਹੈ ਕਿ ਜਿਹੜੇ ਚੰਗੇ ਬੰਦੇ ਹੁੰਦੇ ਨੇ ਭੱਦਰ ਪੁਰਸ਼ ਹੁੰਦੇ ਨੇ ਸੰਤ ਮਹਾਤਮਾ ਹੁੰਦੇ ਨੇ ਜਿੱਥੇ ਦੁਨੀਆਂ ਨੂੰ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਦੀ ਗਾਈਡੈਂਸ ਦੀ ਜ਼ਰੂਰਤ ਹੁੰਦੀ ਹੈ ਉੱਥੇ ਪਰਮਾਤਮਾ ਦੇ ਘਰ 'ਚ ਉਹਨਾਂ ਦੀ ਜ਼ਰੂਰਤ ਵੀ ਹੁੰਦੀ ਹੈ। ਇਹੀ ਕਾਰਨ ਹੈ ਕਿ ਸਵਾਮੀ ਜੀ ਸਿਰਫ 39 ਈਅਰਸ 39 ਸਾਲ ਦੀ ਉਮਰ ਤੱਕ ਇਸ ਧਰਤੀ 'ਤੇ ਰਹੇ ਅਤੇ ਅਖੀਰ ਦੇ ਵਿੱਚ 4 ਜੁਲਾਈ 1902 ਨੂੰ ਇਹ ਸਮਾਧੀ ਵਿੱਚ ਇੰਨੇ ਲੀਨ ਹੋ ਗਏ ਕਿ ਅਲਟੀਮੇਟਲੀ ਇਹਨਾਂ ਨੇ ਇਹ ਆਪਣਾ ਸਰੀਰ ਤਿਆਗਤਾ ਅਤੇ ਇਹਨਾਂ ਦੀ ਡੈਥ ਹੋ ਗਈ ਸਮਾਧੀ 'ਚ ਹੀ ਡੈਥ ਹੋਈ ਹੈ। ਦੇਖ ਲਓ ਇਹਨਾਂ ਦੀ ਯਾਦ ਦੇ ਵਿੱਚ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ 12 ਜਨਵਰੀ ਕਿਉਂਕਿ ਲੋਹੜੀ ਦਾ ਦਿਨ ਹੁੰਦਾ 12 ਜਨਵਰੀ ਨੂੰ ਨੈਸ਼ਨਲ ਯੂਥ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਸਾਰੇ ਹਿੰਦੁਸਤਾਨ 'ਚ ਕਿਉਂਕਿ ਇਹਨਾਂ ਨੇ ਯੂਥ ਦੇ ਲਈ ਬਹੁਤ ਕੰਮ ਕੀਤਾ ਇਹਨਾਂ ਨੇ ਯੂਥ ਦੇ ਵਿੱਚ ਬੜੀ ਜਾਗਰਤੀ ਪੈਦਾ ਕੀਤੀ ਇਸੇ ਕਰਕੇ ਇਹਨਾਂ ਦਾ ਜਿਹੜਾ ਬੁੱਤ ਹੈ ਇਹਨਾਂ ਨੂੰ ਯਾਦ ਕਰਨ ਦੇ ਲਈ ਇੱਕ ਮਾਰਬਲ ਅਤੇ ਤਾਂਬੇ ਦਾ ਬੁੱਤ ਕਲਕੱਤੇ ਦੇ ਗੋਲ ਪਾਰਕ ਵਿੱਚ 1966 'ਚ ਲਗਾਇਆ ਗਿਆ 1970 'ਚ ਕੰਨਿਆਕੁਮਾਰੀ ਜਿੱਥੇ ਬ੍ਰਹਮ ਕੁਮਾਰੀਆਂ ਦਾ ਹੈੱਡ ਆਫਿਸ ਹੈ ਇਹ ਉੱਥੇ ਰਹਿੰਦੇ ਹੁੰਦੇ ਸੀ ਉੱਥੇ ਸਮੁੰਦਰ ਦੇ ਕਿਨਾਰੇ ਇਹ ਭਗਤੀ ਕਰਦੇ ਹੁੰਦੇ ਸੀ ਸਮਾਧੀ ਲਗਾਉਂਦੇ ਹੁੰਦੇ ਸੀ ਸੋ ਉੱਥੇ ਵੀ ਕੰਨਿਆਕੁਮਾਰੀ ਦੇ ਵਿੱਚ ਰੌਕ ਮੈਮੋਰੀਅਲ ਜਿਹੜਾ ਗਾਰਡਨ ਹੈ ਉਹਦੇ ਵਿੱਚ ਇਹਨਾਂ ਦਾ ਬੁੱਤ ਲਾਇਆ ਗਿਆ ਅਤੇ ਉਸ ਬੁੱਤ ਦਾ ਉਦਘਾਟਨ ਉਸ ਸਮੇਂ ਸਾਡੇ ਦੇਸ਼ ਦੇ ਜਿਹੜੇ ਰਾਸ਼ਟਰਪਤੀ ਸੀ ਪ੍ਰੈਜੀਡੈਂਟ ਸੀ ਮਿਸਟਰ ਬੀ ਗਿਰੀ ਉਹਨਾਂ ਨੇ ਉਹ ਬੁੱਤ ਦਾ ਉਦਘਾਟਨ ਕੀਤਾ ਸੀ। ਆ ਸ਼ਿਕਾਗੋ ਜਿੱਥੇ ਇਹਨਾਂ ਨੇ ਭਾਸ਼ਣ ਦਿੱਤਾ ਸੀਗਾ ਉੱਥੇ ਹਿੰਦੂ ਟੈਂਪਲ ਹੈ, ਉੱਥੇ ਵੀ 1998 ਦੇ ਵਿੱਚ ਇਹਨਾਂ ਦਾ ਬੁੱਤ ਸਥਾਪਿਤ ਕੀਤਾ ਗਿਆ। ਚੰਗੇ ਬੰਦਿਆਂ ਨੂੰ ਬਾਅਦ ਚ ਬੁੱਤ ਬਣਾਉਂਦੇ ਨੇ ਤਾਂ ਕਿ ਬੁੱਤ ਤੋਂ ਹੀ ਸਾਨੂੰ ਪੈਰਵਾਈ ਮਿਲਦੀ ਹੈ, ਬੁੱਤ ਤੋਂ ਹੀ ਸਾਨੂੰ ਗਾਈਡੈਂਸ ਮਿਲਦੀ ਹੈ, ਸਾਨੂੰ ਉਹਨਾਂ ਦੀ ਲਾਈਫ ਦੇ ਬਾਰੇ ਸਿੱਖਣ ਦਾ ਮੌਕਾ ਮਿਲਦਾ ਹੈ। ਸਿੱਧੀ ਜੀ ਗੱਲ ਬੜੇ ਸਟੇਟ ਫਾਰਵਰਡ ਸੀਗੇ, ਜਦੋਂ ਵੀ ਕੋਈ ਸਾਧੂ ਮਹਾਤਮਾ ਨਾਲ ਇਹਨਾਂ ਦਾ ਮਿਲਾਪ ਹੁੰਦਾ, ਕੋਈ ਘਰੇ ਆਉਂਦਾ, ਕਿਤੇ ਇਹਨਾਂ ਦੇ ਫਾਦਰ ਲੈ ਜਾਂਦੇ ਜਾਂ ਮਦਰ ਲੈ ਜਾਂਦੇ, ਇਹ ਸਿੱਧਾ ਸਾਧੂ ਸੰਤ ਨੂੰ ਇੱਕੋ ਹੀ ਸਵਾਲ ਪੁੱਛਦੇ ਸੀਗੇ ਕਿ ਹੈਵ ਯੂ ਐਵਰ ਸੀਨ ਗੋਡ, ਕਿ ਪਰਮਾਤਮਾ ਦੇਖਿਆ, ਜਿਹੜੀਆਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਗੀਤਾ ਦੇ ਵਿੱਚੋਂ, ਇਸ ਕੁਰਾਨ ਦੇ ਵਿੱਚੋਂ ਤੁਕਾਂ ਪੜ੍ਹ ਪੜ੍ਹ ਕੇ ਦੱਸ ਦਿਓ ਵੀ ਫਲਾਣਾ ਐਂ ਕਹਿੰਦਾ, ਫਲਾਣਾ ਐਂ ਕਹਿੰਦਾ, ਫਲਾਣਾ ਐਂ ਕਹਿੰਦਾ, ਉਹ ਕਹਿੰਦੇ ਤੁਸੀਂ ਦੇਖਿਆ, ਇਹ ਦੱਸੋ ਮੈਨੂੰ ਵੀ ਰੱਬ ਤੁਸੀਂ ਦੇਖਿਆ। ਸੋ ਇਸ ਕਰਕੇ ਇਹਨਾਂ ਦੇ ਦਿਮਾਗ 'ਚ ਇਹ ਗੱਲ ਸਹਿੰਦੀ ਸੀ ਵੀ ਮੈਨੂੰ ਕੋਈ ਅਜਿਹਾ ਬੰਦਾ ਮਿਲੇ ਜਿਹੜਾ ਕਹੇ ਵੀ ਹਾਂ ਮੈਂ ਦੇਖਿਆ, ਨਹੀਂ ਤਾਂ ਫਿਰ ਡਰਾਮੇਬਾਜ਼ੀ ਹੈ। ਕਹਿੰਦੇ ਨੇ ਜਦੋਂ ਇਹ ਯੂਨੀਵਰਸਿਟੀ 'ਚ ਪੜ੍ਹਦੇ ਸੀ ਤਾਂ ਉੱਥੇ ਇੱਕ ਗੋਰਾ ਪ੍ਰੋਫੈਸਰ ਸੀਗਾ, ਕਿਉਂਕਿ ਕਾਲਜ ਦੇ ਵਿੱਚ ਵੀ ਇਹੀ ਪੁੱਛ ਲੈਂਦੇ ਸੀ ਕਿ ਵੀ ਰੱਬ ਕਿਸੇ ਨੇ ਕੋਈ ਦੇਖਿਆ ਹੀ ਨਹੀਂ, ਉਹਨੂੰ ਪਤਾ ਸੀ ਵੀ ਇਹ ਕੋਈ ਬੰਦਾ ਦੀ ਭਾਲ 'ਚ ਆ ਜਿਹਨੇ ਰੱਬ ਦੇਖਿਆ ਹੋਵੇ। ਅਤੇ ਉਸ ਗੋਰੇ ਪ੍ਰੋਫੈਸਰ ਨੇ ਕਿਹਾ ਵੀ ਮੈਂ ਸੁਣਿਆ ਵੀ ਇੱਥੇ ਇੱਕ ਰਾਮ ਕ੍ਰਿਸ਼ਨ ਪਰਮਹੰਸ ਸੰਤ ਰਹਿੰਦੇ ਨੇ, ਰਾਮ ਕ੍ਰਿਸ਼ਨ ਪਰਮਹੰਸ, ਉਹ ਬੜੀ ਭਗਤੀ ਕਰਦੇ ਨੇ, ਉਹ ਬੜੀ ਸਮਾਧੀ 'ਚ ਰਹਿੰਦੇ ਨੇ, ਮੈਨੂੰ ਲੱਗਦਾ ਉਹਨਾਂ ਨੇ ਰੱਬ ਦੇਖਿਆ, ਉਹ ਤੂੰ ਉਹਨਾਂ ਕੋਲ ਜਾ। ਸੋ ਵਿਵੇਕਾਨੰਦ ਪਰਮਹੰਸ ਜਿੱਥੇ ਰਹਿੰਦੇ ਸੀ ਮੰਦਿਰ 'ਚ ਕੁਟੀਆ 'ਚ, ਉੱਥੇ ਗਏ। ਜਦੋਂ ਉੱਥੇ ਪਹੁੰਚੇ ਤਾਂ ਉਹਦਾ ਦਰਵਾਜ਼ਾ ਬੰਦ ਸੀ, ਇਹਨਾਂ ਨੇ ਦਰਵਾਜ਼ਾ ਨੌਕ ਕੀਤਾ ਤਾਂ ਅੰਦਰੋਂ ਪਰਮਹੰਸ ਨੇ ਆਵਾਜ਼ ਦਿੱਤੀ, ਕੌਣ ਹੈ? ਜਦੋਂ ਇਹਨਾਂ ਨੇ ਦਰਵਾਜ਼ਾ ਨੌਕ ਕੀਤਾ ਨਾ ਤਾਂ ਅੰਦਰੋਂ ਆਵਾਜ਼ ਆਈ, ਕੌਣ? ਤੇ ਵਿਵੇਕਾਨੰਦ ਕਹਿੰਦੇ ਮੈਂ ਇਹੀ ਤਾਂ ਜਾਣਨ ਆਇਆ ਕਿ ਮੈਂ ਕੌਣ ਹਾਂ, ਇਸ ਕਰਕੇ ਮੈਂ ਤੁਹਾਡੇ ਕੋਲ ਆਇਆ। ਰਾਮਕ੍ਰਿਸ਼ਨ ਪਰਮਹੰਸ ਨੇ ਦਰਵਾਜ਼ਾ ਖੋਲਿਆ ਤੇ ਪੁੱਛਿਆ ਬੇਟਾ ਕਿਵੇਂ ਆਇਆ? ਸਵਾਮੀ ਜੀ ਨੇ ਬਿਨਾਂ ਗੋਲ ਮੋਲ ਗੱਲ ਕੀਤੇ ਤੇ ਸਿੱਧਾ ਪੁੱਛ ਲਿਆ ਕਿ ਹੈਵ ਯੂ ਸੀਨ ਗੋਡ, ਪਰਮਾਤਮਾ ਤੁਸੀਂ ਦੇਖਿਆ? ਤਾਂ ਪਰਮਹੰਸ ਹੱਸ ਪਏ, ਉਹ ਕਹਿੰਦੇ ਯੈਸ ਆਈ ਸੀ ਗੋਡ ਜਸਟ ਐਜ਼ ਆਈ ਸੀ ਯੂ ਹੀਅਰ। ਕਹਿੰਦੇ ਹਾਂ ਮੈਂ ਪਰਮਾਤਮਾ ਦੇਖਿਆ, ਮੈਂ ਪਰਮਾਤਮਾ ਉਸ ਤਰ੍ਹਾਂ ਹੀ ਦੇਖਿਆ ਜਿਵੇਂ ਤੂੰ ਮੇਰੇ ਸਾਹਮਣੇ ਖੜ੍ਹਾ। ਇਹ ਸੁਣ ਕੇ ਸਵਾਮੀ ਜੀ ਦਾ ਸਰੀਰ ਕੰਬ ਗਿਆ, ਅੱਖਾਂ 'ਚੋਂ ਪਾਣੀ ਆ ਗਏ ਅਤੇ ਉਹਨਾਂ ਦੇ ਪੈਰਾਂ 'ਚ ਡਿੱਗ ਪਏ ਅਤੇ ਉਹਨਾਂ ਤੋਂ ਨਾਮਦਾਨ ਲਿਆ। ਪਰਮਹੰਸ ਜੀ ਨੇ ਆਪਣਾ ਉਹਨਾਂ ਨੂੰ ਸ਼ਿਸ਼ ਬਣਾ ਲਿਆ ਅਤੇ ਉਹਨਾਂ ਨੇ ਸਮਝਾਇਆ ਕਿ ਬੇਟਾ ਇਫ ਵੀ ਬੀਪ ਸਿੰਸੀਅਰਲੀ ਫਾਰ ਗੋਡ ਦੈਨ ਗੋਡ ਮੈਨੀਫੈਸਟ ਹਿਮਸੈਲਫ, ਕਿ ਜੇ ਅਸੀਂ ਅੰਦਰੋਂ ਪਰਮਾਤਮਾ ਨੂੰ ਸੱਚੀ ਤੜਫਦੇ ਨਾਲ ਮਿਲਣਾ ਚਾਹੁੰਦੇ ਹਾਂ, ਸਾਡਾ ਪਰਮਾਤਮਾ ਦੇ ਨਾਲ ਸੱਚਾ ਪਿਆਰ ਹੈ, ਤਾਂ ਅਵਸ਼ ਯਕੀਨਨ ਪਰਮਾਤਮਾ ਤੁਹਾਡੇ ਅੰਦਰ ਪ੍ਰਗਟ ਹੋ ਜਾਏਗਾ। ਗੱਲ ਤਾਂ ਹੈ ਕਿ ਸੱਚਾ ਪਿਆਰ ਹੋਣਾ ਚਾਹੀਦਾ, ਸੱਚੀ ਤੜਫ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਜਿਹੜੇ ਸਵਾਮੀ ਜੀ ਸੀ, ਇਹਨਾਂ ਦੇ ਜਿਹੜੇ ਗੁਰੂ ਸੀਗੇ ਰਾਮਕ੍ਰਿਸ਼ਨ ਪਰਮਹੰਸ ਨੇ, ਉਹਨਾਂ ਦੀਆਂ ਵੀ ਬੁੱਕਸ ਜੇ ਤੁਹਾਨੂੰ ਮੌਕਾ ਮਿਲੇ ਪੜ੍ਹੋ, ਗਿਆਨ ਦੀਆਂ ਬਹੁਤ ਨੇ, ਰੂਹਾਨੀ ਦੀਆਂ ਭਰੀਆਂ ਪਈਆਂ ਨੇ। ਇੱਥੇ ਇੱਕ ਗੱਲ ਹੋਰ ਵੀ ਦੱਸਣੀ ਬੜੀ ਜ਼ਰੂਰੀ ਹੈ ਕਿ ਜਿਹੜੇ ਇਹਨਾਂ ਦੇ ਗੁਰੂ ਸੀ ਨਾ ਪਰਮਹੰਸ ਜੀ, ਉਹ ਕਾਲੀ ਦੇਵੀ ਦੇ ਬਹੁਤ ਵੱਡੇ ਭਗਤ ਸੀ, ਉਹਨਾਂ ਦੀ ਮੂਰਤੀ ਦੀ ਪੂਜਾ ਕਰਦੇ ਸੀ, ਉਪਾਸਨਾ ਕਰਦੇ ਸੀਗੇ ਅਤੇ ਉਸ ਦੇ ਵਿੱਚ ਹੀ ਭਗਤੀ ਕਰਦੇ, ਉਹਨਾਂ ਨਾਲ ਸੌਂਦੇ, ਦਿਨ ਰਾਤ ਉਹਨਾਂ ਦਾ ਮੈਡੀਟੇਸ਼ਨ ਕਰਦੇ ਸੀਗੇ। ਅਤੇ ਜਦੋਂ ਸਵਾਮੀ ਵਿਵੇਕਾਨੰਦ ਜੀ ਰਾਮਕ੍ਰਿਸ਼ਨ ਪਰਮਹੰਸ ਦੀ ਡੈਥ ਤੋਂ ਬਾਅਦ, ਉਹ 23 ਸਾਲ ਦੇ ਸੀ ਉਦੋਂ ਜਦੋਂ ਉਹਨਾਂ ਦੀ ਡੈਥ ਹੋ ਗਈ, ਜੇ 63 'ਚ ਜਨਮ ਹੈ ਤਾਂ 23 ਜਮ੍ਹਾਂ ਕਰ ਦਿਓ, 86 ਦੇ ਵਿੱਚ ਇਹਨਾਂ ਦੇ ਗੁਰੂ ਦੀ ਡੈਥ ਹੋ ਗਈ। ਸੋ ਇਹ ਆਪਣੇ ਗੁਰੂ ਪਰਮਹੰਸ ਦਾ ਜਿਹੜਾ ਧਾਰਮਿਕ ਪ੍ਰਚਾਰ ਸੀ, ਉਹਨਾਂ ਦੀਆਂ ਟੀਚਿੰਗ ਸੀ, ਉਹਨਾਂ ਨੂੰ ਲੋਕਾਂ ਵਿੱਚ ਦੱਸਣ ਦੇ ਲਈ ਵੱਖ ਵੱਖ ਥਾਵਾਂ 'ਤੇ ਤੁਰ ਕੇ ਗਏ। ਵਾਰਾਣਸੀ ਵੀ ਗਏ, ਅਯੋਧਿਆ ਵੀ ਗਏ, ਕੈਲਕਟਾ ਵੀ ਗਏ, ਬੰਬੇ ਵੀ ਗਏ, ਮਹਾਰਾਸ਼ਟਰ 'ਚ ਵੀ ਗਏ, ਕੰਨਿਆਕੁਮਾਰੀ 'ਚ ਵੀ ਗਏ ਅਤੇ ਰਾਜਸਥਾਨ 'ਚ ਵੀ ਗਏ। ਉੱਥੇ ਜਦੋਂ ਇਹ ਰਾਜਸਥਾਨ ਦੇ ਵਿੱਚ ਗਏ ਤਾਂ ਉੱਥੇ ਇਹਨਾਂ ਦੀ ਜਿਹੜੀ ਮੁਲਾਕਾਤ ਸੀਗੀ, ਉਹ ਉੱਥੋਂ ਦਾ ਇੱਕ ਹੋਰ ਰਾਜਾ ਸੀ, ਉਹਦਾ ਨਾਂ ਸੀ ਮੰਗਲ ਸਿੰਘ। ਮੰਗਲ ਸਿੰਘ ਨੇ ਇਹਨਾਂ ਬਾਰੇ ਬੜਾ ਕੁਝ ਸੁਣ ਰੱਖਿਆ ਸੀਗਾ ਕਿ ਇਹ ਬੜਾ ਇੰਟਲੈਕਚੁਅਲ ਹੈ, ਬੜੀਆਂ ਧਰਮ ਦੀਆਂ ਗੱਲਾਂ ਕਰਦਾ, ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਕੰਮ ਆਉਂਦਾ। ਜਦੋਂ ਸਵਾਮੀ ਜੀ ਮੰਗਲ ਸਿੰਘ ਜੀ ਨਾਲ ਮੰਗਲ ਸਿੰਘ ਜੀ ਨੂੰ ਮਿਲਣ ਗਏ ਤਾਂ ਉਸ ਵੇਲੇ ਮੰਗਲ ਸਿੰਘ ਆਪਣੇ ਦਰਬਾਰ 'ਚ ਬੈਠਾ ਸੀ ਅਤੇ ਦਰਬਾਰ ਦੇ ਵਿੱਚ 3-4 ਹੋਰ ਸੀਨੀਅਰ ਮਿਨਿਸਟਰ ਸੀਗੇ। ਜਦੋਂ ਸਵਾਮੀ ਜੀ ਉੱਥੇ ਦਰਬਾਰ 'ਚ ਪਹੁੰਚੇ ਤਾਂ ਰਾਜਾ ਮੰਗਲ ਸਿੰਘ ਨੇ ਉਹਨਾਂ ਦਾ ਇੱਜ਼ਤ ਮਾਣ ਕੀਤੀ, ਉਹਨਾਂ ਦਾ ਵੈਲਕਮ ਕੀਤਾ ਅਤੇ ਨਾਲ ਹੀ ਪੁੱਛ ਲਿਆ ਕਿ ਸਵਾਮੀ ਜੀ ਮੈਂ ਤੁਹਾਡੀਆਂ ਸਾਰੀਆਂ ਟੀਚਿੰਗ ਨੂੰ ਮੰਨਦਾ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਪੱਥਰ, ਤੁਹਾਡਾ ਗੁਰੂ ਵੀ ਤੁਸੀਂ ਵੀ ਕਾਲੀ ਦੇਵੀ ਨੂੰ ਮੰਨਦੇ ਹੋ ਵੀ ਪੱਥਰ ਦੇ ਹੈ ਤਾਂ ਪੱਥਰ ਦੀਆਂ ਨਾ, ਇਹ ਪੱਥਰ ਦੇ ਵਿੱਚ ਰੱਬ ਕਿਵੇਂ ਹੋ ਸਕਦਾ? ਜਦੋਂ ਰਾਜੇ ਨੇ ਸਵਾਲ ਪੁੱਛਿਆ ਕਿ ਪੱਥਰ ਦੇ ਵਿੱਚ ਰੱਬ ਕਿਵੇਂ ਹੋ ਸਕਦਾ, ਪੱਥਰ ਰੱਬ ਕਿਵੇਂ ਹੋ ਸਕਦਾ, ਤਾਂ ਉਸ ਸਮੇਂ ਉਸ ਸਿਚੁਏਸ਼ਨ ਨੂੰ ਸਮਝੋ। ਰਾਜਾ ਬੈਠਾ ਰਾਜੇ ਦੀ ਕੁਰਸੀ ਤੇ ਸਿੰਘਾਸਨ ਦੇ ਉੱਤੇ, ਉਹਦੇ ਪਿੱਛੇ ਰਾਜੇ ਦੀ ਇੱਕ ਬਹੁਤ ਵੱਡੀ ਫੋਟੋ ਲੱਗੀ ਹੋਈ ਸੀ ਤੇ ਸਵਾਮੀ ਜੀ ਨੇ ਉਸ ਫੋਟੋ ਵੱਲ ਦੇਖਿਆ। ਦੇਖ ਕੇ ਉਹਨਾਂ ਦੇ ਇੱਕ ਸੀਨੀਅਰ ਵਜ਼ੀਰ ਨੂੰ ਕਹਿੰਦੇ ਕਿ ਮੰਤਰੀ ਜੀ, ਆਹ ਜਿਹੜੀ ਫੋਟੋ ਲੱਗੀ ਹੋਈ ਹੈ ਨਾ ਰਾਜੇ ਦੇ ਪਿੱਛੇ, ਇਹਨੂੰ ਮੈਨੂੰ ਉਤਾਰ ਕੇ ਦਿਓ। ਹੁਣ ਉਹਦੀ ਕੀ ਹਿੰਮਤ ਆ ਮੰਤਰੀ ਜੀ ਉਹਦੀ ਫੋਟੋ ਉਤਾਰ ਦੇ, ਪਰ ਰਾਜੇ ਨੇ ਉਹਨੂੰ ਇਸ਼ਾਰਾ ਕੀਤਾ ਵੀ ਉਤਾਰ ਦੇ। ਮੰਤਰੀ ਨੇ ਫੋਟੋ ਲਾਈ ਕੰਧ ਤੋਂ ਤੇ ਸਵਾਮੀ ਵਿਵੇਕਾਨੰਦ ਦੇ ਜਦੋਂ ਅੱਗੇ ਲੈ ਕੇ ਗਿਆ ਤਾਂ ਵਿਵੇਕਾਨੰਦ ਉਸ ਮਨਿਸਟਰ ਨੂੰ ਕਹਿੰਦੇ ਕਿ ਪਲੀਜ਼ ਇਹਦੇ ਉੱਤੇ ਥੁੱਕੋ, ਪਲੀਜ਼ ਸਪਿਟ ਔਨ ਦਿਸ ਪਿਕਚਰ ਔਨ ਦਿਸ ਫੋਟੋ, ਥੁੱਕ ਦੇ ਉਹਦੇ ਉੱਤੇ। ਤੇ ਜਦੋਂ ਸਵਾਮੀ ਜੀ ਨੇ ਮੰਤਰੀ ਨੂੰ ਕਿਹਾ ਤੇ ਰਾਜੇ ਨੇ ਵੀ ਸੁਣਿਆ ਕਿ ਇਹ ਕਹਿੰਦਾ ਵੀ ਇਹਦੇ ਉੱਤੇ ਥੁੱਕੋ ਪਿਕਚਰ ਤੇ, ਤੇ ਉਹ ਮੰਤਰੀ ਦਾ ਕੰਮ ਗਿਆ। ਰਾਜਾ ਸਾਹਮਣੇ ਬੈਠਾ, ਉਹ ਕਹਿੰਦਾ ਵੀ ਮੈਂ ਕਿਵੇਂ ਥੁੱਕ ਸਕਦਾ, ਉਹਦੀ ਅੱਖਾਂ ਚ ਹੰਝੂ ਆ ਗਏ, ਰਿਫਿਊਜ਼ ਕਰਤਾ, ਇਹ ਤਾਂ ਮੇਰਾ ਰਾਜ ਹੈ, ਮੈਂ ਇਹਨੂੰ ਕਿਵੇਂ ਥੁੱਕ ਸਕਦਾ। ਤਾਂ ਸਵਾਮੀ ਜੀ ਨੇ ਰਾਜੇ ਨੂੰ ਸੰਬੋਧਨ ਕਰਦੇ ਹੋਏ ਵਰਡ ਕਹੇ ਸੀ, ਮੈਂ ਉਹਨੂੰ ਬੁੱਕ ਚੋਂ ਲਏ ਨੇ, ਸੀ ਯੂਅਰ ਹਾਈਨੈਸ। ਉਹ ਪਿੱਛੇ ਨੂੰ ਕਹਿੰਦੇ ਕਹਿੰਦੇ ਦੇਖੋ ਰਾਜਨ, ਸੀ ਯੂਅਰ ਹਾਈਨੈਸ, ਦੋ ਦਿਸ ਇਜ਼ ਨਾਟ ਯੂ ਇਨ ਵਨ ਸੈਂਸ, ਬਟ ਇਨ ਅਨਦਰ ਸੈਂਸ ਇਟ ਇਜ਼ ਯੂ। ਕਿ ਰਾਜਨ, ਮੈਂ ਤੁਹਾਡਾ ਅਪਮਾਨ ਨਹੀਂ ਕਰਦਾ, ਪਰ ਜਰਾ ਸੋਚੋ ਕਿ ਵਾਸਤਵ ਵਿੱਚ ਤੁਸੀਂ ਤਾਂ ਸੰਘਾਸਨ ਦੀ ਕੁਰਸੀ ਤੇ ਬੈਠੇ ਹੋ, ਪਰ ਇਹ ਤਸਵੀਰ ਦੇ ਵਿੱਚ ਤਾਂ ਕੱਪੜਾ ਹੈ, ਰੰਗ ਹੈ, ਸ਼ੀਸ਼ੇ ਹੈ। ਤੁਹਾਡਾ ਇਹ ਵਜ਼ੀਰ ਇਸ ਫੋਟੋ ਤੇ ਇਸ ਕਰਕੇ ਨਹੀਂ ਥੁੱਕ ਰਿਹਾ ਕਿਉਂਕਿ ਇਸ ਵਿੱਚ, ਇਸ ਫੋਟੋ ਦੇ ਵਿੱਚ ਇਸਦੀ ਆਸਥਾ ਹੈ, ਵਿਸ਼ਵਾਸ ਹੈ ਕਿ ਮੇਰਾ ਰਾਜਾ ਹੈ ਤੇ ਮੈਂ ਰਾਜੇ ਦਾ ਨਿਰਾਦਰ ਕਿਵੇਂ ਕਰ ਸਕਦਾ। ਸੋ ਇਸ ਕਰਕੇ ਇਹਦੀ ਸ਼ਰਧਾ ਤੇ ਵਿਸ਼ਵਾਸ ਕਰਕੇ ਇਹ ਤਸਵੀਰ ਨੂੰ ਰਾਜਾ ਹੀ ਤੁਹਾਨੂੰ ਹੀ ਸਮਝ ਰਿਹਾ। ਸੋ ਇਸ ਕਰਕੇ ਜਦੋਂ ਅਸੀਂ ਕਿਸੇ ਪੱਥਰ ਨੂੰ ਜਾਂ ਕਾਗਜ਼ ਨੂੰ, ਉਹਦੇ ਵਿੱਚ ਸਾਡੀ ਆਸਥਾ ਹੁੰਦੀ ਹੈ, ਸ਼ਰਧਾ ਹੁੰਦੀ ਹੈ, ਭਗਤੀ ਹੁੰਦੀ ਹੈ, ਤਾਂ ਅਸੀਂ ਉਸ ਦੇ ਵਿੱਚ, ਉਸ ਬੁੱਤ ਦੇ ਵਿੱਚ ਅਸੀਂ ਪਰਮਾਤਮਾ ਨੂੰ ਅਹਿਸਾਸ ਕਰਦੇ ਹਾਂ, ਪਰਮਾਤਮਾ ਨੂੰ ਮਹਿਸੂਸ ਕਰਦੇ ਹਾਂ। ਸੋ ਸਵਾਮੀ ਜੀ ਦਾ ਇਹ ਉੱਤਰ ਸੁਣ ਕੇ ਵਿਵੇਕਾਨੰਦ ਗਦਗਦ ਹੋ ਉੱਠਿਆ ਤੇ ਹਮੇਸ਼ਾ ਹਮੇਸ਼ਾ ਲਈ ਉਹਨਾਂ ਦਾ ਮਰੀਦ ਹੋ ਗਿਆ, ਚੇਲਾ ਹੋ ਗਿਆ, ਆਸ਼ਕ ਹੋ ਗਿਆ। ਸਵਾਮੀ ਜੀ ਨੇ ਉਸ ਵੇਲੇ ਰਾਜੇ ਨੂੰ ਕਿਹਾ ਕਿ ਰਾਜਨ, ਉੱਥੇ ਬੁੱਕਸ ਪਈਆਂ ਸੀ ਧਾਰਮਿਕ, ਉਹ ਕਹਿੰਦੀ ਆ ਕਿਤਾਬਾਂ ਚੱਕ। ਉਹਨੂੰ ਕਿਤਾਬਾਂ ਰਾਜੇ ਨੇ ਫੜੀਆਂ, ਕਹਿੰਦੀ ਇਹਨੂੰ ਨਿਚੋੜ, ਨਿਚੋੜ ਕੇ ਦੇ ਕੁਛ ਨਿਕਲਦਾ। ਰਾਜੇ ਨੇ ਜ਼ੋਰ ਦੀ ਕਿਤਾਬਾਂ ਦੋ ਤਿੰਨ ਲੈ ਕੇ ਨਿਚੋੜੀਆਂ, ਕਹਿੰਦਾ ਜੀ ਇਹ ਚੋਂ ਕੁਛ ਨਹੀਂ ਨਿਕਲਦਾ। ਕਹਿੰਦਾ ਸਮਝਣ ਦੀ ਕੋਸ਼ਿਸ਼ ਕਰ ਕਿ ਜਿਸ ਤਰ੍ਹਾਂ ਜਿਹੜਾ ਗਧਾ ਹੁੰਦਾ ਨਾ ਐਸ, ਉਹ ਸਾਰਾ ਦਿਨ ਖੰਡ ਦੀਆਂ ਬੋਰੀਆਂ ਢੋਂਦਾ ਪਰ ਗਧੇ ਨੂੰ ਖੰਡ ਦਾ ਸਵਾਦ ਨਹੀਂ ਆਉਂਦਾ। ਇਸੇ ਤਰ੍ਹਾਂ ਜਿੰਨਾ ਚਿਰ ਤੱਕ ਅਸੀਂ ਧਾਰਮਿਕ ਪੁਸਤਕਾਂ ਪੜ੍ਹਦੇ ਹਾਂ, ਕੋਈ ਵੀ ਹੈ, ਮੱਥੇ ਟੇਕਦੇ ਹਾਂ, ਵਰਤ ਰੱਖਦੇ ਹਾਂ, ਜੋਤ ਜਗਾਉਂਦੇ ਹਾਂ, ਤੀਰਥਾਂ ਤੇ ਜਾਂਦੇ ਹਾਂ, ਉਹ ਜਾਣ ਦਾ ਤਾਂ ਫਾਇਦਾ, ਸਾਨੂੰ ਲਾਭ ਤਾਂ ਮਿਲੂਗਾ ਜਦੋਂ ਅਸੀਂ ਅੰਦਰ ਉਹ ਜੋ ਟੀਚਿੰਗ ਨੇ ਉਹਨਾਂ ਨੂੰ ਮਿਹਨਤ ਕਰਕੇ ਉਹਦੇ ਅਮਲ ਕਰਾਂਗੇ। ਦੈਨ ਯੂ ਗੋ ਵਿਦ ਇਨ, ਉਹਨਾਂ ਚਿਰ ਤੱਕ ਤੁਹਾਨੂੰ ਪਰਮਾਤਮਾ ਨਹੀਂ ਮਿਲਦਾ, ਉਹਨਾਂ ਚਿਰ ਤੱਕ ਸੁਣੀਆਂ ਸੁਣਾਈਆਂ ਗੱਲਾਂ ਨੇ, ਉਹ ਸਿਰਫ ਤੁਸੀਂ ਆੜ ਲੈ ਕੇ ਧਾਰਮਿਕ ਪੁਸਤਕਾਂ ਦੀਆਂ ਕੋਟੇਸ਼ਨ ਦੇ ਰਹੇ ਹੋ। ਫਿਰ ਉਹ ਇਹ ਵੀ ਗੱਲ ਕਹਿੰਦੇ ਨੇ ਸਵਾਮੀ ਜੀ ਦੀ ਅਗਲੀ ਗੱਲ ਕਿ ਪਰਮਾਤਮਾ ਸਾਰਿਆਂ ਦੇ ਵਿੱਚ ਹੈ, ਡੋਂਟ ਹੇਟ ਐਨੀ ਵਨ, ਕਿਸੇ ਨਾਲ ਨਫ਼ਰਤ ਨਾ ਕਰੋ। ਕਿਉਂ? ਕਿਉਂਕਿ ਪਰਮਾਤਮਾ ਦੀ ਜੋਤ ਜਿਹੜੀ ਹੈ ਨਾ, ਉਹ ਹਰ ਇੱਕ ਦੇ ਅੰਦਰ ਜਗ ਰਹੀ ਹੈ। ਜੇ ਅਸੀਂ ਕਿਸੇ ਨੂੰ ਨਫ਼ਰਤ ਕਰਦੇ ਹਾਂ ਵੀ ਇਹ ਹਰੀਜਨ ਹੈ, ਇਹ ਚੂੜਾ ਹੈ, ਇਹ ਹਿੰਦੂ ਹੈ, ਸਰਦਾਰ ਹੈ, ਮੁਸਲਮਾਨ ਹੈ, ਤਾਂ ਅਸੀਂ ਉਸ ਵਿਅਕਤੀ ਦੀ ਇਨਸਲਟ ਨਹੀਂ ਕਰਦੇ, ਸਗੋਂ ਉਸ ਪਰਮਾਤਮਾ ਦੀ ਇਨਸਲਟ ਕਰਦੇ ਹਾਂ, ਉਸ ਅੱਲਾ ਵਾਹਿਗੁਰੂ ਦੀ ਇਨਸਲਟ ਕਰਦੇ ਹਾਂ ਜਿਸ ਨੇ ਸਾਨੂੰ ਬਣਾਇਆ। ਸਵਾਮੀ ਜੀ ਕਿਆ ਕਰਦੇ ਸਨ, ਮੁਸਕਰਾਤੇ ਚਿਹਰੇ ਮੇਂ ਜੋ ਨਾ ਦਿਖਾ, ਮੁਸਕਰਾਤੇ ਚਿਹਰੇ ਮੇਂ ਜੋ ਨਾ ਦਿਖਾ, ਵੋ ਪੱਥਰ ਕੀ ਮੂਰਤ ਮੇਂ ਕਿਆ ਦਿਸੇਗਾ, ਇਬਾਦਤ ਕੀ ਨਜ਼ਰੋਂ ਸੇ ਦੇਖ ਭਗਤੀ ਦੀ, ਇਬਾਦਤ ਕਹਿੰਦੇ ਭਗਤੀ, ਇਬਾਦਤ ਕੀ ਨਜ਼ਰੋਂ ਸੇ ਦੇਖ, ਜ਼ਰੇ ਜ਼ਰੇ ਮੇਂ ਪਰਮਾਤਮਾ ਦਿਸੇਗਾ। ਜਦੋਂ ਸ਼ਰਧਾ ਦੇ ਨਾਲ ਦੇਸ਼ ਮੰਨ ਕੇ ਚੱਲਾਂਗੇ, ਉਹ ਤਾਂ ਹੀ ਮੰਨਾਂਗੇ ਜਦੋਂ ਅਸੀਂ ਆਪ ਪਰਮਾਤਮਾ ਨੂੰ ਅੰਦਰੋਂ ਪ੍ਰਗਟ ਕਰ ਲਾਂਗੇ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਨੇ ਕਿਹਾ ਸੀ ਨਾ ਉਸ, ਉਹਨਾਂ ਤੋਂ ਪਹਿਲਾਂ, ਜੀ ਜੰਤ ਸਾਹਿਬ ਉਸਦੇ ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਸਵਾਮੀ ਜੀ ਮਹਾਰਾਜ ਹਮੇਸ਼ਾ ਇਹ ਸਾਨੂੰ ਸਿੱਖਿਆ ਦਿੰਦੇ ਸੀਗੇ ਕਿ ਆਪਣੀ ਸੋਚ ਨੂੰ ਪੋਜ਼ਿਟਿਵ ਰੱਖੋ, ਜਦੋਂ ਵੀ ਕਦੇ ਕੋਈ ਮੁਸ਼ਕਲ ਆ ਜਾਵੇ ਨਾ ਘਬਰਾਉਣਾ ਨਹੀਂ। ਕਿਉਂ ਨਹੀਂ ਘਬਰਾਉਣਾ? ਕਿਉਂਕਿ ਇਹ ਯਕੀਨ ਕਰੋ ਕਿ ਇਹ ਜਿਹੜਾ ਮੇਰੇ ਅੰਦਰ ਹੈ ਨਾ, ਉਹ ਪਰਮਾਤਮਾ ਬੈਠਾ, ਉਹਦੀ ਤਾਕਤ ਬੈਠੀ ਹੈ, ਅਤੇ ਫਿਰ ਜਿਹੜੀ ਮਰਜ਼ੀ ਮੁਸ਼ਕਲ ਆ ਜਾਵੇ ਉਸ ਮੁਸ਼ਕਲ ਦਾ ਹੱਲ ਜ਼ਰੂਰ ਹੋਵੇਗਾ। ਜਿਵੇਂ ਕੋਈ ਜਿੰਦਾ ਬਣਿਆ ਹੁੰਦਾ ਨਾ ਲੋਕ, ਉਹਦੀ ਲੌਕ ਉਦੋਂ ਹੀ ਬਣਦਾ ਜਦੋਂ ਕੋਈ ਚਾਬੀ ਹੋਵੇ। ਇਸ ਤਰ੍ਹਾਂ ਹੀ ਪਰਮਾਤਮਾ ਜਦੋਂ ਸਾਨੂੰ ਕੋਈ ਡਿਫੀਕਲਟੀ ਭੇਜਦਾ, ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਮੁਸ਼ਕਲ ਆਉਂਦਾ, ਕੋਈ ਔਖਾ ਟਾਈਮ ਆਉਂਦਾ, ਉਹਦੇ ਨਾਲ ਹੱਲ ਵੀ ਜ਼ਰੂਰ ਹੁੰਦਾ। ਸੋ ਇਸ ਕਰਕੇ ਆਪਣੇ ਅੰਦਰ ਉਸ ਤਾਕਤ ਨੂੰ, ਰੱਬੀ ਤਾਕਤ ਨੂੰ ਪੱਕੇ ਤੌਰ 'ਤੇ ਮਹਿਸੂਸ ਕਰੋ। ਅਤੇ ਨਾਲ ਜੇ ਕਦੇ ਮੁਸ਼ਕਲ ਆ ਜਾਵੇ ਨਾ, ਉਹਨੂੰ ਇਹ ਨਾ ਕਹੋ ਜਿਵੇਂ ਆਪਾਂ ਕਹਿੰਦੇ ਨਾ ਵਾਈ ਮੀ, ਆ ਮੈਨੂੰ ਕਿਉਂ ਆ ਗਿਆ, ਮੈਂ ਤਾਂ ਠੀਕ ਠਾਕ ਸੀ, ਮੇਰਾ ਕਿਉਂ ਮੁੰਡਾ ਮਰ ਗਿਆ, ਮੇਰਾ ਕੋਈ ਬਿਜ਼ਨਸ ਘਾਟਾ ਪੈ ਗਿਆ, ਮੈਂ ਕਿਉਂ ਨਹੀਂ ਕੈਨੇਡਾ ਜਾ ਸਕਦਾ। ਨੈਵਰ ਐਵਰ ਸੇ ਵਾਈ ਮੀ, ਸਗੋਂ ਉਸ ਮੁਸ਼ਕਲ ਨੂੰ ਕਹੋ ਟਰਾਈ ਮੀ, ਆਪਣੀ ਤਾਕਤ ਅੰਦਰੋਂ ਦੇਖ ਕੇ ਸੋਚ ਕੇ ਕਹੋ ਕਿ ਟਰਾਈ ਮੀ, ਤੂੰ ਮੇਰੇ 'ਤੇ ਕੋਸ਼ਿਸ਼ ਕਰ, ਮੈਂ ਘਬਰਾਉਂਦਾ ਨਹੀਂ। ਕਿਉਂਕਿ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਆਪਣੇ ਆਪ ਨੂੰ ਇੰਨਾ ਬੋਲਡ ਕਰ ਲਓ, ਪਰਮਾਤਮਾ ਨੂੰ ਅੰਦਰ ਪ੍ਰਗਟ ਕਰ ਲਓ। ਜਦੋਂ ਤੁਹਾਨੂੰ ਪ੍ਰਗਟ ਕਰ ਲਿਆ, ਫਿਰ ਤੁਸੀਂ ਇੰਨੇ ਬੋਲਡ ਹੋ ਜਾਓਗੇ ਕਿ ਪਰਮਾਤਮਾ ਵੀ ਤੁਹਾਨੂੰ ਪੁੱਛੂਗਾ, ਬੇਟਾ ਦੱਸ ਤੈਨੂੰ ਕੀ ਚਾਹੀਦਾ। ਕਿਉਂਕਿ ਸਾਥ ਜਬ ਸੇ ਤੁਮਾਰਾ ਮਿਲ ਗਿਆ, ਡੂਬਤੇ ਦਿਲ ਕੋ ਕਿਨਾਰਾ ਮਿਲ ਗਿਆ, ਕਿਆ ਜ਼ਰੂਰਤ ਹੈ ਅਬ ਕਿਨਾਰੋਂ ਕੀ, ਜਬ ਮੁਝੇ ਤੇਰਾ ਸਹਾਰਾ ਮਿਲ ਗਿਆ। ਸਵਾਮੀ ਜੀ ਕਿਆ ਕਰਦੇ ਸਨ, ਉਹਨਾਂ ਦੀ ਬਹੁਤ ਵੱਡੀ ਇੱਕ ਬੜੀ ਇੰਪੋਰਟੈਂਟ ਲਾਈਨ ਹੈ। ਉਹਨਾਂ ਨੇ ਕਿਹਾ ਸੀਗਾ, ਉੱਠੋ ਜਾਗੋ ਔਰ ਚਲਤੇ ਰਹੋ ਜਬ ਤੱਕ ਆਪਣਾ ਲਕਸ਼ ਪ੍ਰਾਪਤ ਨਾ ਹੋ। ਅਰਾਈਜ਼ ਵੇਕ, ਡੋਂਟ ਸਟੋਪ ਅਨਟਿਲ ਦਾ ਗੋਲ ਇਜ਼ ਅਚੀਵਡ। ਕਹਿੰਦੇ ਇੱਕ ਲਕਸ਼ ਮਤਲਬ ਮੈਂ ਕੀ ਬਣਨਾ, ਕੋਈ IAS ਅਫਸਰ ਬਣਨਾ, IPS ਬਣਨਾ, ਕੋਈ ਪੋਲੀਟੀਸ਼ੀਅਨ ਬਣਨਾ, ਕੋਈ ਮੈਂ ਐਜੂਕੇਸ਼ਨਿਸਟ ਬਣਨਾ, ਜਿਹੜਾ ਵੀ ਕੁਛ ਬਣਨਾ, ਉਹਨੂੰ ਫਿਕਸ ਕਰਕੇ ਫਿਰ ਮਿਹਨਤ ਕਰੋ, ਫਿਰ ਪਿੱਛੇ ਨਾ ਮੁੜ ਕੇ ਦੇਖੋ। ਇਹੀ ਸਾਡੇ ਅਬਦੁਲ ਜੇ ਕਲਾਮ, ਬਹੁਤ ਵੱਡੇ ਭਗਤ ਸੀਗੇ ਸਵਾਮੀ ਵਿਵੇਕਾਨੰਦ ਦੇ, ਅਟਲ ਬਿਹਾਰੀ ਵਾਜਪਾਈ, ਨਰਿੰਦਰ ਮੋਦੀ ਉਹਦੇ ਬਹੁਤ ਵੱਡੇ ਭਗਤ ਸੀਗੇ। ਰਵਿੰਦਰ ਨਾਥ ਟੈਗੋਰ ਨੇ ਤਾਂ ਇੱਥੋਂ ਤੱਕ ਵੀ ਵਿਵੇਕਾਨੰਦ ਬਾਰੇ ਕਿਹਾ ਨਾ ਕਿ ਜੇ ਹਿੰਦੁਸਤਾਨ ਨੂੰ ਸਮਝਣਾ ਹੋਵੇ ਵਿਵੇਕਾਨੰਦ ਦੀ ਫਿਲਾਸਫੀ ਨੂੰ ਪੜ੍ਹ ਲਓ। ਆ ਮਹਾਤਮਾ ਗਾਂਧੀ, ਇਹਨਾਂ ਨੇ ਆਪ ਆਪਣੀ ਆਟੋਬਾਇਓਗ੍ਰਾਫੀ 'ਚ ਲਿਖਿਆ ਕਿ ਜਦੋਂ ਮੈਂ ਹਿੰਦੁਸਤਾਨ ਦੇ ਵਿੱਚ ਆਇਆ, ਇਹਨਾਂ ਦੀ ਵਿਵੇਕਾਨੰਦ ਦੀ ਲਾਈਫ ਨੂੰ ਦੇਖ ਕੇ ਵੀ ਇਹ ਇਕੱਲਾ ਇੱਕ ਸਾਧੂ ਸੰਤ, ਅਮੈਰੀਕਾ ਦੇ ਵਿੱਚ ਜਾ ਕੇ ਆਪਣੇ ਆਪ ਨੂੰ, ਆਪਣੀ ਜਿਹੜੀ ਪਰਸਨੈਲਿਟੀ ਆ ਉਹਨੂੰ ਮਨਾ ਕੇ ਆ ਧਰਮ ਦਾ ਪ੍ਰਚਾਰ ਕਰਕੇ ਆਇਆ, ਅਤੇ ਕਹਿੰਦੇ ਮੈਂ ਵਿਵੇਕਾਨੰਦ ਦੀ ਜਦੋਂ ਫਿਲਾਸਫੀ ਨੂੰ ਪੜ੍ਹਿਆ ਤਾਂ ਮੇਰੇ ਵਿੱਚ 1000 ਗੁਣਾ ਜ਼ਿਆਦਾ ਦੇਸ਼ ਭਗਤੀ ਆ ਗਈ। ਸੋ ਇਹ ਵੱਡੇ ਲੋਕ ਜਿਹੜੇ ਹੁੰਦੇ ਇਹ ਐਗਜ਼ਾਮਪਲਾਂ ਸੈੱਟ ਕਰਦੇ ਨੇ। ਸਵਾਮੀ ਜੀ ਨੇ ਇਸੇ ਕਰਕੇ ਕਿਹਾ ਸੀ ਨਾ ਕਿ ਅਰਾਈਜ਼ ਵੇਕ ਐਂਡ ਡੋਂਟ ਸਟੋਪ ਅਨਟਿਲ ਦਾ ਗੋਲ ਇਜ਼ ਅਚੀਵਡ। ਉਹਦੀ ਇੱਕ ਐਗਜ਼ਾਮਪਲ ਸਿੰਪਲ ਹੈ ਕਿ ਜਦੋਂ ਇਹ ਸ਼ਿਕਾਗੋ ਕਾਨਫਰੰਸ ਅਟੈਂਡ ਕਰ ਰਹੇ ਸੀ ਨਾ, ਤਾਂ ਇਹ ਇੱਕ ਬ੍ਰਿਜ ਦੇ ਉੱਤੋਂ ਦੀ ਜਾ ਰਹੇ ਸੀ, ਥੱਲੇ ਝੀਲ ਸੀਗੀ ਅਤੇ ਝੀਲ ਦੇ ਪਾਣੀ ਦੇ ਵਿੱਚ ਅੰਡੇ ਤੈਰ ਰਹੇ ਸੀਗੇ। ਉਹ ਬ੍ਰਿਜ ਦੇ ਉੱਤੇ ਕੁਛ ਨੌਜਵਾਨ ਖੜ੍ਹੇ ਸੀ, 2-3-4, ਉਹਨਾਂ ਕੋਲ ਸੀ ਇੱਕ ਪਿਸਟਲ, ਪਿਸਟਲ ਹੁੰਦੀ ਜਿਹੜੇ ਉਹ ਖਿਡੌਣਿਆਂ ਦੀ, ਨਿਸ਼ਾਨੇ ਮਾਰਨ ਵਾਲੀ, ਬੰਦੇ ਮਾਰਨ ਵਾਲੀ, ਖਿਡੌਣੇ ਮਾਰਨ ਵਾਲੀ, ਉਹ ਪਿਸਟਲ ਨਾਲ ਨਿਸ਼ਾਨਾ ਬਣਾਉਂਦੇ ਕਿਸੇ ਅੰਡੇ ਨੂੰ ਮਾਰਨ ਦੇ। ਉਹਨਾਂ ਨੇ 10-15-20 ਮਾਰੇ, ਇੱਕ ਵੀ ਅੰਡਾ ਨਹੀਂ ਫੁੱਟਿਆ। ਅਤੇ ਸਵਾਮੀ ਜੀ ਭਗਵੇਂ ਕੱਪੜੇ ਪਾਏ ਸੀ, ਉਹਨਾਂ ਦੇ ਕੋਲੋਂ ਦੀ ਨਿਕਲੇ, ਉਹਨੂੰ ਕਹਿੰਦੇ ਬ੍ਰਦਰ ਜਸਟ ਗਿਵ ਮੀ ਯੂਅਰ ਪਿਸਟਲ। ਉਹਨਾਂ ਨੇ ਪਿਸਟਲ ਦੇਤੀ, ਕਿਉਂਕਿ ਸਵਾਮੀ ਜੀ ਇਕੱਲੇ ਸੀ, ਉਹ 4-5 ਸੀਗੇ। ਅਤੇ ਜਦੋਂ ਪਿਸਟਲ ਲਈ ਤਾਂ ਸਵਾਮੀ ਜੀ ਨੇ ਨਿਸ਼ਾਨਾ ਮਾਰਿਆ, ਇੱਕ ਭੰਨਤਾ, ਦੂਜਾ ਭੰਨਤਾ, ਤੀਜਾ ਭੰਨਤਾ, ਉਹਨਾਂ ਨੇ 12 ਲਗਾਤਾਰ 12 ਦੇ 12 ਅੰਡੇ ਭੰਨਤੇ। ਅਤੇ ਉਹ ਬੱਚੇ ਜਿਹੜੇ ਨੌਜਵਾਨ ਸੀ ਉਹ ਹੈਰਾਨ ਹੋ ਗਏ, ਸਾਡੇ ਕੋਲ ਇੱਕ ਨਹੀਂ ਟੁੱਟਿਆ, ਇਹ ਹਰੇਕ ਤੋੜੀ ਜਾਂਦਾ। ਅਤੇ ਉਹਨਾਂ ਨੇ ਫਿਰ ਸਵਾਮੀ ਜੀ ਨੂੰ ਪੁੱਛਿਆ ਵੀ ਕੀ ਕਾਰਨ ਹੈ, ਤੁਹਾਡੇ ਹੱਥ 'ਚ ਕੋਈ ਜਾਦੂਗਰ ਹੈ, ਸਾਡੇ ਕੋਲ ਤਾਂ ਇੱਕ ਵੀ ਨਹੀਂ ਟੁੱਟਿਆ, ਤੁਸੀਂ 12 ਦੇ 12 ਤੋੜਤੇ, ਇਹਦਾ ਕੀ ਕਾਰਨ ਹੈ? ਉਹ ਕਹਿੰਦੇ ਤੁਸੀਂ ਆਪਣਾ ਜਿਹੜਾ ਲਕਸ਼ ਹੈ ਨਾ ਉਹ ਫੋਕਸ ਨਹੀਂ ਕਰ ਰਹੇ। ਤੁਸੀਂ ਕਹਿੰਦੇ ਹੋ ਨਿਸ਼ਾਨਾ ਲਾ ਦਿਓ, ਇਹਦੇ ਨਹੀਂ ਤਾਂ ਉਹਦੇ ਲੱਗ ਜੂ, ਉਹਦੇ ਨਹੀਂ ਤਾਂ ਉਹਦੇ ਲੱਗ ਜੂ, ਇਸ ਕਰਕੇ ਕਿਸੇ ਦੇ ਵੀ ਨਹੀਂ ਲੱਗਦਾ। ਜਿਸ ਤਰ੍ਹਾਂ ਅਰਜਨ ਨੇ ਉਹ ਮੱਛਲੀ ਦੀ ਅੱਖ ਨੂੰ ਦੇਖਿਆ ਸੀ, ਉਹਨੂੰ ਅੱਖ ਨੂੰ ਦੇਖ ਕੇ ਉਹਨੇ ਨਿਸ਼ਾਨਾ ਮਾਰਿਆ ਅਤੇ ਆਖ ਮੱਛੀ ਜਾ ਕੇ ਤੀਰ ਵੱਜਿਆ ਸੀ। ਇਸ ਤਰ੍ਹਾਂ ਹੀ ਆਪਣੇ ਲਕਸ਼ ਨੂੰ ਪੂਰਾ ਕਰੋ। ਇੱਕ ਹੋਰ ਐਗਜ਼ਾਮਪਲ ਤੁਹਾਨੂੰ ਦੇ ਦੇਣਾ, ਕੋਈ ਨੌਜਵਾਨ ਸਵਾਮੀ ਜੀ ਕੋਲ ਆਇਆ ਕਿ ਜੀ ਮੈਂ ਬਹੁਤ ਬਿਜ਼ਨਸ ਕਰਕੇ ਦੇਖ ਰਿਹਾ, ਕੋਈ ਕਾਮਯਾਬ ਨਹੀਂ ਹੁੰਦਾ, ਕੋਈ ਤੁਸੀਂ ਮੈਨੂੰ ਕੋਈ ਆਪਣਾ ਗੁਰਮੰਤਰ ਦੱਸੋ, ਕੋਈ ਤਰੀਕਾ ਦੱਸੋ ਜਿਹਦੇ ਨਾਲ ਮੈਂ ਆਪਣੇ ਲਕਸ਼ ਦੇ ਵਿੱਚ ਕਾਮਯਾਬ ਹੋ ਜੂੰਗਾ। ਸਵਾਮੀ ਜੀ ਕੋਲ ਹਰ ਟਾਈਮ ਜਿੱਥੇ ਰਹਿੰਦੇ ਕੋਈ ਕਬੂਤਰ, ਚਿੜੀਆਂ, ਕੁੱਤੇ ਇਹ ਰਹਿੰਦੇ ਹੁੰਦੇ ਸੀ, ਉਹਨਾਂ ਨੇ ਇੱਕ ਕੁੱਤੇ ਦੀ ਰੱਸੀ ਫੜ ਕੇ ਉਹ ਜਵਾਨ ਨੂੰ ਫੜਾਤੀ ਲੀਸ਼, ਵੀ ਆ ਐਂ ਕਰ ਭਾਈ ਸਾਹਿਬ, ਤੁਸੀਂ ਆ ਕੁੱਤੇ ਨੂੰ ਨਾ ਅੱਧਾ ਕੁ ਘੰਟਾ ਪਾਰਕ 'ਚ ਘੁਮਾ ਲਿਆ, ਫਿਰ ਮੈਂ ਆ ਕੇ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਵੀ ਤੁਸੀਂ ਕਾਮਯਾਬ ਕਿਉਂ ਨਹੀਂ ਹੁੰਦੇ। ਅੱਧੇ 1.5 ਘੰਟੇ ਬਾਅਦ ਉਹ ਮੁੰਡਾ ਆਇਆ, ਮੁੰਡਾ ਤਾਂ ਠੀਕ ਠਾਕ ਸੀ ਪਰ ਕੁੱਤਾ ਹੰਬਿਆ ਸੀ, ਉਹ ਬੜੇ ਔਖੇ ਸਾਹ ਲੈਂਦਾ ਸੀ। ਅਤੇ ਸਵਾਮੀ ਜੀ ਨੇ ਮੁੰਡੇ ਨੂੰ ਪੁੱਛਿਆ ਵੀ ਇਹ ਤੂੰ ਤਾਂ ਠੀਕ ਠਾਕ ਹੈ ਪਰ ਤੇਰਾ ਕੁੱਤਾ ਕਿਉਂ ਹੰਬ ਗਿਆ, ਇਹ ਕੀ ਗੱਲ, ਗਏ ਤੁਸੀਂ ਇਕੱਠੇ ਹੀ ਹੋ, ਇਕੱਠੇ ਹੀ ਵਾਪਸ ਆਇਓ, ਇਹ ਕਿਉਂ ਹੰਬ ਗਿਆ, ਇਹ ਕਿਉਂ, ਇਹਦਾ ਸਾਹ ਫੁੱਲਿਆ ਵਾ। ਉਹ ਕਹਿੰਦਾ ਜੀ ਸਰ, ਸਵਾਮੀ ਜੀ ਗੱਲ ਇਹ ਹੈ ਵੀ ਮੈਂ ਤਾਂ ਸਿੱਧਾ ਪਾਰਕ 'ਚ ਤੁਰਿਆ ਗਿਆ, ਇਹ ਜਿਹੜੀ ਰੱਸੀ ਮੇਰੇ ਕੋਲ ਸੀ ਇਹ ਕਦੇ ਉੱਥੇ ਰੁਕ ਜੇ, ਕਦੇ ਪਿਸ਼ਾਬ ਕਰਨ ਲਈ, ਕਦੇ ਪੋਟੀ ਲਈ, ਕਦੇ ਕੋਈ ਖਾਣ ਲਈ, ਕਦੇ ਇੱਧਰ ਉੱਧਰ ਭੱਜਿਆ ਫਿਰਿਆ, ਮੈਂ ਤਾਂ ਸਿੱਧਾ ਤੁਰਿਆ ਗਿਆ ਰਾਤੀ, ਅਤੇ ਇਸ ਕਰਕੇ ਮੈਂ ਹੰਬਿਆ ਨਹੀਂ, ਅਤੇ ਇਹ ਖਾਂਦਾ ਰਿਹਾ, ਕਦੇ ਇੱਧਰ ਉੱਧਰ ਭੱਜਿਆ ਰਿਹਾ, ਇਸ ਕਰਕੇ ਜ਼ਿਆਦਾ ਤੁਰਿਆ, ਅਤੇ ਇਸ ਕਰਕੇ ਇਹ ਹੰਬ ਗਿਆ। ਬੈ ਕਹਿੰਦੇ ਇਹੀ ਗੱਲ ਹੈ, ਇਹਨੇ ਆਪਣਾ ਲਕਸ਼ ਨਹੀਂ ਫਿਕਸ ਕੀਤਾ, ਇਸ ਕਰਕੇ ਹੰਬ ਗਿਆ। ਜੇ ਤੂੰ ਆਪਣਾ ਲਕਸ਼ ਫਿਕਸ ਕਰ ਲਏਗਾ, ਉਹਦੇ 'ਤੇ ਕੋਨਸਨਟ੍ਰੇਟ ਕਰੇਗਾ, ਉਹ 'ਤੇ ਮਿਹਨਤ ਕਰੇਗਾ, ਤਾਂ ਕੋਈ ਕਾਰਨ ਨਹੀਂ ਕਿ ਤੂੰ ਕਾਮਯਾਬ ਨਾ ਹੋ ਸਕੇ। स्वामी जी की एक होर फिलासफी है ला ऑफ गिविंग। ला ऑफ गिविंग का मतलब यह है कि तुसी हमेशा दूजिया दियां तकलीफा नू दुखां नू सामने रखो। डोंट बी अपरचुनिस्ट, मौके पर इस तरह बनो कि मेरा मैनू की फायदा है, सगों यह सोचो जे तुहाडा थोड़ा जिहा नुकसान होने दे नाल किसे दा फायदा हो जाए तो तुसी जिंदगी दे विच कामयाब हो गए। यह फिलासफी की है। इन्हां ने प्रैक्टिकल की किया कि जदों इन्हां ने शिकागो जाना सीगा वर्ल्ड रिलीजियस कॉन्फ्रेंस दे विच, ते ओह जिहड़ी कॉन्फ्रेंस दे विच जिहड़ा राजा सी ना अजीत सिंह जी ने नौ रखिया सी विवेकानंद, तो उन्हूं पता सीगा कि हर साल या दूजे तीजे साल उसे कॉन्फ्रेंस हुंदी है भी इस साल शिकागो होगी, भी यह इन्ना इंटैलीजेंट है। उन्हूं कहिंदे तू जा, यह कहिंदा मेरे कोल तां पैसा नहीं, मैं किवें अमेरिका जाऊं। कहिंदे कोई नहीं, सारा खर्चा मैं दूं। सो स्पोंसर अजीत सिंह ने किया सी, जदों अजीत सिंह ने स्पोंसर करता भी तू जा मैं खर्चा दूंगा। तो यह क्योंकि इन्हां दे गुरु परमहंस की डैथ हो चुकी सी, मैं तो दस्सिया 1986 93 की गल है। सो यह उन्हां दी जिहड़ी वाइफ सी परमहंस की माता शारदा, वह भी बड़ी पहुंची हुई सी, भगती लीन हुंदी सी, मंदिर च रहिंदी सी, इह उन्हां दी आग्या लैन आशीर्वाद लैन गया कि मैनूं जाना चाहिंदा कि नहीं। जदों इह घर च आके दरवाजा खड़काया, मां शारदा किचन दे विच सी उस टाइम, इन्हां ने माता जी दे पैरां नूं चरण वंदना कीती ते कहा मां जी मैं अमेरिका विच स्वामी अपने परमहंस में अपने गुरु का प्रचार करना चाहुंदा, हिंदू धर्म का प्रचार करना चाहुंदा, सनातन धर्म का प्रचार करने लई शिकागो दे मेल कॉन्फ्रेंस है उहदे विच जाना चाहुंदा, पर जाऊंगा मैं तां जे ताड़ी आग्या होगी, ताड़ा आशीर्वाद होगा, जे तुसी कहोगे नहीं जाओ तां नहीं जावांगे, जे कहोगे जले जाओ तां मैं चले जाऊंगा, मैं ताड़ी आशीर्वाद लैणा, ताड़ी आग्या लैणा आ। ते उह जदों इन्हां ने इह गल कही तां मां शारदा ने की कहा, ध्यान नाल सुनो, मां कहिंदे नरेंद्र, क्योंकि उदों उन्हां नरेंद्र ही कहना सी ना, कहिंदे नरेंद्र उह नाइफ फड़ाई, चाकू पिया सी थोड़ी दूर किचन दे विच, कहिंदे आ चाकू फड़ाई मैनूं, ते स्वामी जी ने उह चाकू चकिया, ते जदों माता जी कन्नी नूं माता शारदा कन्नी नूं चाकू फड़ाउण लगे, माता ने सिर्फ चाकू देखिया ते नाल ही कहिंदे बेटा तू अमेरिका जरूर जा। स्वामी जी हैरान हो गए भी माता ने ना मेरे कन्नी देखिया ना गल कीती, सिर्फ चाकू नूं देख के ही कहता भी तू जा अमेरिका जा, भी गल की है। उन्होंने माता जी ने पूछा, माता जी तुसी मैनूं कारण तां दसो, तुसी मेरे कन्नी झाके नहीं कुछ नहीं किया, तुसी सिर्फ चाकू देख के ही कहता कि तू अमेरिका जा, इहदा राज की है? वह कहिंदी बेटा गल हैगी इह कि दुनिया के बहुत ही जड़े लोग ने वह जदों भी किसी चाकू मंगो ना तो चाकू के दो पासे होंगे ने, एक पासा तिखा होंगे जिदों असी कटते हैं तो उहदे पिछे डंडी लगी होंगी है, लकड़ की होगी प्लास्टिक की होगी, हरेक बंदा डंडी नू प्लास्टिक नू जां लकड़ नू फड़दा अपने कले ते तिखा पासा दिंदा दूजे नू कि जे नुकसान हो जे चाकू लगू तो दूजे का लगू, मैं सेफ हाँ। कहिंदे पर तू लोहे का पासा तिखा पासा अपने हथ च फड़िया, चाकू का जो लकड़ वाला पासा से मैंने दिता, तेनू यह पता सीगा कि मैनू भावें तकलीफ हो जाए पर जिन्हों मैं चाकू दे रहा उन्हूं तकलीफ ना हो, इस करके तू लोगों की तकलीफ नू समझदा, अपनी परवाह ना करके लोगों की परवाह करदा, सो इस करके मैनू यकीन है कि तू जरूर उत्थे जाके कामयाब होएगा, धर्म का जरूर वधिया प्रचार करेगा, सो तेनू जान की आग्या है। ही सो इंटैलीजेंट और नॉट। सो स्वामी जी कहिंदे नाट कहें दे, स्वामी जी एक्चुअल 31 मई 1893 नू 93 30 ही पिछे आ रहे हर वक्त 31 मई 1893 नू यह इंडिया तो चल के शिप दे विच समुद्री जहाज दे राही वैंकूवर पहुंचे, ते उत्थों वैंकूवर तो ट्रेन दे राही घूमदे घुमाउंदे यह 30 जुलाई नू शिकागो पहुंचे। शिकागो पहुंचन तो पहला जिहड़ी ट्रेन दे विच सफर कर रहे सी ना, उत्थे लोग सानू नफरत की निगाह नाल देखते सी, ये तो गल करदे 1893 च, जदों असी भी 1987 च आए सी ना, जिहड़े साडे बच्चे स्कूल च भी जांदे सी, जिहड़े गोरे सी उन्हां नूं पाकी पाकी कह के छेड़दे हुंदे सी, कदे रोड़ा मारता, कदे कपड़ा खिच लिया, कदे कुछ करता, जिवें आपां उत्थे इंडिया दे विच गरीब लोगों का मजाक उड़ाउने आ, इसे तरह ही इत्थे कनेडा अमेरिका दे विच मजाक उड़ाउंदे सी। इह तां 1893 दी गल है, उदू पहलां किन्नी नफरत करदे होणगे इंडियन लोगों नाल, कहिंदे सी ब्लैक गैट आउट फ्रॉम दिस प्लेस, जे कदे होटल चले जाना कहते ना, यही गल लोग गुस्से होंदे सी, महात्मा गांधी नूं भी गुस्से होंदे सी, इह स्वामी विवेकानंद नूं होंदे सी। उन्होंने एक बार दा घटना दा जिक्र किया, कहिंदे मैं उहदे विच ट्रेन दे विच सफर कर रहा सी, लोग मेरे भगवे कपड़े ने कपड़े की होंदे सीगे, धोती पाई भी है उपर लंबा कुर्ता पावा एक परना कह लो, उहदे गठमारी हुंदी सीगी ते सिर ते पगड़ी हुंदी सी ते हत्थ विच लोटा हुंदा सी ते नाल सोटी हुंदी सी, आ चीज़ां सी, ना कोई झोला ना कोई वास्ता, रोटी मिल गई खा ली, नहीं तां कई कई दिन भुखे हाँ जी। सो स्वामी जी दे जदों ट्रेन च जा रहे सी ते लोग इन्हां दा मजाक उड़ा रहे सीगे, इन्हां नूं नफरत दी निगाह नाल देख रहे सी, ते अचानक ही एक गोरा उठिया गुस्से विच इन्हां दे कोले आके कहिंदा डोंट यू बी अ कोट एंड पैंट लुक लाइक ए जेंटलमैन, कहिंदा तू यार कोट पैंट नहीं पा सकदा कि पाई फिरदा कपड़े जे, इहदे नाल तू लगदा बेवकूफ लगदा, तू जेंटलमैन होने लई कोट पैंट पा लैणा। सो ये गल सुन के स्वामी जी मुस्कराए ते उन्हूं कहन लगे सर यू आर फ्रॉम ए कंट्री वेयर टेलर मेक्स जेंटलमैन एंड आई एम फ्रॉम दैट कंट्री वेयर करैक्टर मेक्स ए जेंटलमैन, के मैं उस कंट्री का बंदा जिदे विच जेंटलमैन की निशानी है, इंसान की निशानी है कि उहदे एक्शन की ने, उहदा करैक्टर की है, पर ताडे देश दे विच चंगे गुण जां चंगी इंसानियत नूं सिर्फ कोट पैंट च देखिया जांदा, उह वी दर्जी बनाउंदा, दर्जी ने जो बनाता ताडी इंसानियत है, पर साडे देश विच साडे एक्शन साडी इंसानियत बनाउंदे ने। होर मजेदार गल, जदों शिकागो उतरे रेलवे स्टेशन तों इन्हां नूं कुछ बंदे लैण आए सीगे, जदों लैण आए तां उन्हां ने ऑफकोर्स ग्रीट तां करना ही सीगा, वेलकम तां करना ही सी, उन्हां ने एक बंदे ने कहा हैलो हाउ आर यू, जदों ने कहा हैलो हाउ आर यू, स्वामी जी ने दोनों हाथ जोड़ ले, कहंदे नमस्ते मैं ठीक ठाक हूँ आप कैसे हो। वो लोगों ने सोचा भी इनू अंग्रेजी नहीं आती, इस उत्थे कॉन्फ्रेंस दे विच जाके कि सुभा बोलूगा, उत्थे दा सिर्फ अंग्रेजी बोलनी है, उन्होंने कहा भी इनू अंग्रेजी नहीं आती। उन्होंने विचों अचानक किसी बंदे नू थोड़ी जी हिंदी आती सी, उन्हें कहा हिंदी च इनू पुछ लीए, वह कहंदा स्वामी जी नू स्वामी जी नमस्ते आप ठीक ठाक हो आप कैसे हो, ते जदों उन्हें हिंदी च पुछिया नमस्ते आप ठीक ठाक हो आप कैसे हो, तां लोग स्वामी जी ने अग्गों फिर हाथ जोड़ ले, वो कहंदे हैलो आम फाइन हाउ आर यू, वो सारे हैरान हो गए, वो स्वामी जी नूं कहंदे कि तुहानूं तां अंग्रेजी आउंदी है, असीं सोचा सी अंग्रेजी च नहीं आउंदी, तुहानूं आउंदी नहीं, पर सानूं इह गल नहीं समझ आई, जदों तुहानूं असीं अंग्रेजी च पुछिया हैलो हाउ आर यू, तुसीं हाथ जोड़ के कहा नमस्ते मैं ठीक ठाक हूँ आप कैसे हो, ते जदों असी हिंदी च पुछिया नमस्ते आप कैसे हो, तो तुसी अंग्रेजी च क्या हैलो आम फाइन हाउ आर यू, एक राज की है गल की है। वह कहिंदे भाई साहब गल हैगी इह, किसे देश दी जिहड़ी लैंग्वेज हुंदी है ना भाषा हुंदी है उहदी मां हुंदी है, जदों तुसी अपनी मां दी इज्जत कीती अंग्रेजी च पुछिया तां मैं अपनी मां दी इज्जत कीती मैं हिंदी च उत्तर दिता, फिर तुसी मेरी मां की इज्जत की हिंदी च पुछया तां मैं तुहाडी मां की इज्जत की मैं अंग्रेजी च उत्तर दिता। सो कहन दा मतलब यह है कि इन्हां दी हर गल ना बड़ी इंट्रस्टिंग हुंदी है, ज्यों ज्यों पढ़ी जाओगे मज़ा आउंदा आऊगा। स्वामी जी कहिंदे फिर 30 जुलाई नूं जदों शिकागो पहुंचे ना उत्थे जाके पता लगया भी जिहड़ी कॉन्फ्रेंस है वह तां 11 सितंबर नूं होनी है, हाल तां 1.5 महीना पिया है ते कित्थे जाण। सो इन्हां दी मुलाकात एक हॉवर्ड यूनिवर्सिटी के प्रोफेसर नाल होई ते उह नूं घर लै गए तो उन्होंने उन्हें पूछा भी किमें आए हो, वो कहें जी मैं तो वर्ल्ड जी कॉन्फ्रेंस हो रही आ दुनिया भर के दुनिया के जो धार्मिक उन्होंने कॉन्फ्रेंस होनी है वो 11 सितंबर होनी है, वो कहें तुम तू लैटर लूटर आया इनविटेशन आया, कहते मैंने तो पता नहीं मैं तो सीधा आ गया राजे ने भेजे मैं, उन्हें फिर पता किया उन्होंने पता भी बड़ा सिंपल बंद है, उन्हें कॉन्फ्रेंस का पता किया तो पता लगा कि स्वामी जी ने तो इनवाइट ही नहीं किसी ने किया, तो फिर उन्होंने एडमिनिस्ट्रेशन जी प्रबंधक से उन्होंने चिट्ठी लिखी कि मेरे को स्वामी जी आए ने वह बहुत इंटैलीजेंट ने हिंदू धर्म के बारे प्रचार करते हैं सनातन धर्म के बारे प्रचार करते हैं, वो उन्होंने तुम इनविटेशन का नहीं दिता पर प्लीज़ उन्होंने भी तुम पार्टीसपेट करने का मौका दो, एड्डी दूरों चल के आए ने। प्रबंधकों को लैटर गई, प्रबंधकों ने उस लैटर का जवाब उस प्रोफेसर नूं दिता कि ठीक है तुहाडा लैटर मिल गया सानू इस बंदे दे बारे तो दसो स्वामी विवेकानंद के बारे तो दसो भी यह हिंदू धर्म के बारे यदि की आउटपुट है किन्ना कि जानता है किन्ना कि पढ़िया लिखा किन्नी कि नॉलेज है इनू भेजो फिर असी रीकनसिडर करांगे। जदों उन्होंने ये शर्त लाई कि तुसी विवेकानंद जी बारे दसो कि इन्हां दी योग्यता की है तो उस प्रोफेसर ने प्रबंधकों नूं सिर्फ इको ही लाइन लिखी कि तुसी पुछिया कि हाउ इंटैलीजेंट ही इज़ वट इज़ हिज बैकग्राउंड, सो मैं तुहानूं दसना चाहुंना कि तुसी पुछिया कि स्वामी जी की क्रेडेंशियल की है, सो स्वामी जी क्रेडेंशियल इज लाइक टू आस्क द सन टू स्टेट इट्स लाइट एंड शाइन। ਕਹਿੰਦੇ ਇਹਨਾਂ ਦੀ ਯੋਗਤਾ ਬਾਰੇ ਇਹਨਾਂ ਦੀ ਇੰਟਲੈਕਟ ਦੇ ਬਾਰੇ ਜੇ ਤੁਸੀਂ ਸਾਨੂੰ ਜਿਵੇਂ ਪੁੱਛੋ ਨਾ ਸੂਰਜ ਨੂੰ ਪੁੱਛੋ ਵੀ ਤੂੰ ਦੱਸ ਤੇਰੀ ਲਾਈਟ ਕਿੰਨੀ ਚਮਕਦਾਰ ਹੈ ਤੇ ਕਿੰਨਾ ਚਮਕਦਾ ਹੈ ਉਸੇ ਤਰ੍ਹਾਂ ਹੀ ਸਵਾਮੀ ਜੀ ਹੈ ਇਹਦੀ ਕੋਈ ਐਕਸਪਲੇਨ ਕਰਨਾ ਮੁਸ਼ਕਿਲ ਹੈ ਇਹ ਤਾਂ ਜੋ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ ਉਦੋਂ ਹੀ ਪਤਾ ਲੱਗੂਗਾ ਸੋ ਸਵਾਮੀ ਜੀ ਨੂੰ ਫਿਰ ਬੋਲਣ ਦਾ ਮੌਕਾ ਤਾਂ ਇੱਕ ਸ਼ਰਤ ਹੈ ਕਿ ਤੇਰਾ ਨਾਂ ਬਾਅਦ ਚ ਆਇਆ ਤੂੰ ਸਿਰਫ 2 ਮਿੰਟ ਬੋਲੀਂਗਾ ਤੇ 2 ਮਿੰਟ ਦੇ ਵਿੱਚ ਹੀ ਸਾਰਾ ਕੁਛ ਆਪਣਾ ਹਿੰਦੂ ਧਰਮ ਦੇ ਬਾਰੇ ਐਕਸਪਲੇਨ ਕਰੇਗਾ ਜਦੋਂ ਇਹ ਸਟੇਜ ਤੇ ਬੈਠੇ ਸਾਰੇ ਜਿਵੇਂ ਪਹਿਲਾਂ ਦੱਸਿਆ ਸਾਰੀ ਤਿਆਰੀ ਕਰਕੇ ਆਏ ਸੀਗੇ ਉਸ ਸਾਲ ਦੇ ਵਿੱਚ 7000 ਦਰਸ਼ਕ ਬੈਠੇ ਸੀਗੇ ਤੇ ਜਿਹੜਾ ਵੀ ਬੰਦਾ ਸਪੀਕਰ ਆਉਂਦਾ ਕਿਸੇ ਵੀ ਧਰਮ ਦਾ ਉਹ ਪਹਿਲਾਂ ਇਹੀ ਕਹਿੰਦਾ ਹੈਲੋ ਸਲਾਮਾਲੇਕਮ ਸਤਿ ਸ਼੍ਰੀ ਅਕਾਲ ਨਮਸਕਾਰ ਸਾਰੇ ਆਪਣੇ ਆਪਣੇ ਧਰਮ ਦੇ ਬਾਰੇ ਗੱਲ ਕਰਦੇ ਤੇ ਹਰੇਕ ਬੰਦਾ ਆਪਣੇ ਧਰਮ ਦੀ ਗੱਲ ਦੱਸਦਾ ਵੀ ਕ੍ਰਿਸਚੈਨਿਟੀ ਦੇ ਵਿੱਚ ਆਹ ਸਭ ਤੋਂ ਵਧੀਆ ਗੱਲ ਹੈ ਬਾਕੀਆਂ 'ਚ ਨਹੀਂ ਹੈ ਇਸਲਾਮ ਦੇ ਵਿੱਚ ਆਹ ਸਭ ਤੋਂ ਵਧੀਆ ਗੱਲ ਹੈ ਬਾਕੀਆਂ 'ਚ ਨਹੀਂ ਹੈ ਸਿੱਖ ਧਰਮ ਦੇ ਵਿੱਚ ਆਹ ਸਭ ਤੋਂ ਵਧੀਆ ਗੱਲ ਹੈ ਬਾਕੀਆਂ 'ਚ ਨਹੀਂ ਜਦੋਂ ਸਵਾਮੀ ਜੀ ਦਾ ਨੰਬਰ ਆਇਆ ਨਾ ਕੋਈ ਕਾਪੀ ਨਾ ਪੈਨਸਲ ਨਾ ਕੋਈ ਤਿਆਰੀ ਨਾ ਕੁਛ ਬਾਤ ਨਾ ਕੋਈ ਪੜ੍ਹਿਆ ਨਾ ਕੁਛ ਕਰਿਆ ਯੰਗ ਬੱਚਾ ਤਾਂ ਉਹ ਵੀ ਪੁੱਠੇ ਕੱਪੜੇ ਪਾਏ ਵੇ ਨੇ ਪਗੜੀ ਤੇ ਉਹ ਬੰਨੇ ਨੇ ਜਦੋਂ ਸਾਰੇ ਲੋਕ ਹੈਰਾਨ ਹੋ ਗਏ ਦੇਖੋ ਵੀ ਇਹ ਕੀ ਬੋਲੂ ਕੀ ਹੁੰਦੇ ਨੇ ਕਰਿਓਸਟੀ ਆਪਣੀ ਵੀ ਜੇ ਕੋਈ ਅਜੀਬ ਜਿਹਾ ਬੰਦਾ ਆ ਜੇ ਤੇ ਇਹਨਾਂ ਦੇ ਸਿਰ ਤੇ ਮੱਥੇ ਤੇ ਪਸੀਨਾ ਆ ਗਿਆ ਅੱਖਾਂ ਮੀਚ ਲੀਆਂ ਜਦੋਂ ਅੱਖਾਂ ਮੀਚ ਲੀਆਂ ਲੋਕਾਂ ਨੇ ਹੂਟਿੰਗ ਵੀ ਕੀਤੀ ਪਰ ਇਹਨਾਂ ਨੇ ਆਪਣੇ ਗੁਰੂ ਦਾ ਧਿਆਨ ਧਰਿਆ ਤੇ ਧਿਆਨ ਧਰਨ ਤੋਂ ਬਾਅਦ ਇਹ ਬੋਲੇ ਜਿਹੜੇ 5 ਸ਼ਬਦ ਬੋਲੇ ਉਹ ਅੱਜ ਵੀ ਦੁਨੀਆ ਯਾਦ ਕਰਦੀ ਉਹ 5 ਸ਼ਬਦ ਸੀਗੇ ਕਿ ਸਿਸਟਰਸ ਐਂਡ ਬ੍ਰਦਰਸ ਆਫ ਅਮੈਰੀਕਾ ਸਿਸਟਰਸ ਐਂਡ ਬ੍ਰਦਰਸ ਆਫ ਅਮੈਰੀਕਾ ਸਾਰੇ 7000 ਦੇ 7000 ਸਰੋਤੇ ਖੜ ਗਏ 2 ਮਿੰਟ ਲਗਾਤਾਰ ਤਾਲੀਆਂ ਮਾਰੀਆਂ ਕਿਉਂਕਿ ਸਿਸਟਰ ਬ੍ਰਦਰ ਤਾਂ ਕੋਈ ਸਮਝਦਾ ਹੀ ਨਹੀਂ ਇਹਨਾਂ ਨੇ ਪਹਿਲਾਂ ਕਿਹਾ ਕਿ ਅਸੀਂ ਜਿੰਨੇ ਵੀ ਧਰਮ ਵਾਲੇ ਹਾਂ ਨਾ ਕਿਸੇ ਧਰਮ ਨੂੰ ਨਫ਼ਰਤ ਨਾ ਕਰੋ ਹਰ ਧਰਮ ਦੇ ਵਿੱਚ ਇੱਕੋ ਹੀ ਗੱਲ ਹੈ ਉਹ ਪਿਆਰ ਦੀ ਹੈ ਕੋਈ ਵੀ ਧਰਮ ਬੁਰਾ ਨਹੀਂ ਜੇ ਕੋਈ ਧਰਮ ਦੂਸਰੇ ਧਰਮ ਨੂੰ ਨਫ਼ਰਤ ਕਰਦਾ ਦੂਸਰੇ ਧਰਮ ਨੂੰ ਨੀਵਾਂ ਦਿਖਾਉਂਦਾ ਇਹਦਾ ਮਤਲਬ ਧਰਮ ਨੂੰ ਉਹ ਸਮਝਿਆ ਹੀ ਨਹੀਂ ਜਦੋਂ ਇਹਨਾਂ ਨੇ ਲੈਕਚਰ ਦਿੱਤਾ ਲੋਕਾਂ ਨੇ ਕਿਹਾ ਕੰਟੀਨਿਊ 2-2 ਮਿੰਟ ਦੀ ਜੋ ਲੋਕ 7000 ਕਈ ਜਾਂਦੇ ਨੇ ਕੰਟੀਨਿਊ ਟਾਈਮ ਨਹੀਂ ਖਤਮ ਕਰਨਾ ਇਹ 45 ਮਿੰਟ ਉੱਤੇ ਬੋਲਦੇ ਰਹੇ ਸੋ ਉਸ ਕਰਕੇ ਇਹ ਦੂਜੇ ਦਿਨ ਜਿਹੜੀਆਂ ਸੀ ਨਾ ਜਿੰਨੀਆਂ ਨੈਸ਼ਨਲ ਵੱਡੀਆਂ ਅਖਬਾਰਾਂ ਸੀਗੀਆਂ ਸਭ 'ਚ ਇਹਨਾਂ ਦੀ ਫੋਟੋ ਲਾ ਕੇ ਉਸੇ ਤਰ੍ਹਾਂ ਹੀ ਭਗਵੇਂ ਕੱਪੜਿਆਂ ਲਈ ਅਤੇ ਹਰੇਕ ਨੇ ਕਿਹਾ ਵਾਹ ਜੀ ਵਾਹ ਬਹਿ ਜਾ ਕਰਾਤੀ ਇੰਨੇ ਜਿਹੜੀ ਸੀਗੀ ਜੈ ਜੈਕਾਰ ਕਰਤੀ ਉਸ ਕਾਨਫਰੰਸ ਦੇ ਵਿੱਚ ਇੰਨੇ ਪ੍ਰਸਿੱਧ ਹੋਏ ਇੱਕ ਗੱਲ ਹੋਰ ਮਜ਼ੇਦਾਰ ਹੈ ਕਿ ਦੂਸਰੇ ਦਿਨ ਇੱਕ ਅਮੈਰੀਕਨ ਲੇਡੀ ਗੋਰੀ ਲੇਡੀ ਸਵਾਮੀ ਜੀ ਨੂੰ ਮਿਲਣ ਆਈ ਅਤੇ ਸਵਾਮੀ ਜੀ ਨੂੰ ਕਹਿੰਦੀ ਕਿ ਕੱਲ੍ਹ ਮੈਂ ਤੁਹਾਡਾ ਭਾਸ਼ਣ ਸੁਣਿਆ ਸੀਗਾ ਉਹ ਹੀ ਤੁਹਾਡਾ ਭਾਸ਼ਣ ਇਜ਼ ਰੀਅਲੀ ਵੈਰੀ ਇੰਪ੍ਰੈਸਿਵ ਯੂ ਆਰ ਨਾਟ ਓਨਲੀ ਯੂਅਰ ਲੈਕਚਰ ਇਜ਼ ਨਾਟ ਸੋ ਇੰਪ੍ਰੈਸਿਵ ਬਟ ਯੂ ਆਰ ਸੋ ਹੈਂਡਸਮ ਯੂ ਆਰ ਸੋ ਇੰਟੈਲੀਜੈਂਟ ਯੂ ਆਰ ਸੋ ਯੰਗ ਇਸ ਕਰਕੇ ਮੈਂ ਸਾਰੀ ਰਾਤ ਸੁੱਤੀ ਨਹੀਂ ਅਤੇ ਮੈਂ ਸੋਚ ਰਹੀ ਹਾਂ ਕਿ ਮੈਂ ਤੁਹਾਡੇ ਨਾਲ ਵਿਆਹ ਕਰਾਵਾਂ ਵਿਆਹ ਕਿਉਂ ਕਰਾਵਾਂ ਕਿਉਂਕਿ ਜਿਹੜਾ ਆਪਣੇ ਵਿਆਹ ਕਰਾਉਣ ਤੋਂ ਬਾਅਦ ਪੁੱਤਰ ਪੈਦਾ ਹੋਊ ਉਹ ਤੁਹਾਡੇ ਵਰਗਾ ਹੋਊ ਇੰਟੈਲੀਜੈਂਟ ਮੈਂ ਪੁੱਤਰ ਲੈਣਾ ਚਾਹੁੰਦੀ ਹਾਂ ਜਦੋਂ ਸਵਾਮੀ ਜੀ ਨੂੰ ਇਹ ਗੱਲ ਕਹੀ ਤਾਂ ਸਵਾਮੀ ਜੀ ਕਹਿੰਦੇ ਕਿ ਮੈਂ ਤਾਂ ਬਾਲ ਬ੍ਰਹਮਚਾਰੀ ਹਾਂ ਆਮ ਹੈ ਨਾ ਅਤੇ ਇਹ ਪੋਸੀਬਲ ਨਹੀਂ ਹੈ ਪਰ ਜੇ ਤੂੰ ਪੁੱਤਰ ਹੀ ਲੈਣਾ ਤਾਂ ਮੈਂ ਤੈਨੂੰ ਇਹਦਾ ਕੋਈ ਹੋਰ ਤਰੀਕਾ ਦੱਸ ਦੇਣਾ ਉਹ ਕਹਿੰਦੀ ਹਾਂ ਦੱਸੋ ਕਹਿੰਦੇ ਤੂੰ ਮੇਰੇ ਵਰਗਾ ਪੁੱਤਰ ਕਿਉਂ ਲੈਣਾ ਤੂੰ ਮੈਨੂੰ ਹੀ ਆਪਣਾ ਪੁੱਤ ਬਣਾ ਲੈਣਾ ਤੂੰ ਮੈਨੂੰ ਪੁੱਤ ਬਣਾ ਲੈ ਤੈਨੂੰ ਪੁੱਤ ਮਿਲ ਜੂਗਾ ਮੈਨੂੰ ਮੇਰੀ ਮਾਂ ਮਿਲ ਜੂਗੀ ਜਦੋਂ ਸਵਾਮੀ ਜੀ ਨੇ ਇਹ ਗੱਲ ਕਹੀ ਤਾਂ ਜਨਾਨੀ ਸੀ ਇਹਨਾਂ ਦੇ ਪੈਰਾਂ ਦੇ ਵਿੱਚ ਝੁੱਕ ਗਈ ਰੋਣ ਲੱਗ ਗਈ ਕਿ ਵਾਕਈ ਤੂੰ ਸ਼ੱਕ ਜਿਹੜਾ ਕੱਲ੍ਹ ਤੁਸੀਂ ਕਿਹਾ ਸੀ ਨਾ ਧਰਮਾਂ ਦੇ ਬਾਰੇ ਉਹ ਤੁਸੀਂ ਲੋਕ ਤਾਂ ਕਹਿੰਦੇ ਨੇ ਪਰ ਮੈਨੂੰ ਅੱਜ ਯਕੀਨ ਹੋ ਗਿਆ ਕਿ ਤੁਸੀਂ ਸੱਚ ਮੁੱਚੀ ਪਰਮਾਤਮਾ ਦੀ ਰੂਪ ਹੋ ਸਾਕਸ਼ਾਤ ਪਰਮਾਤਮਾ ਹੋ ਸੋ ਇਸੇ ਤਰ੍ਹਾਂ ਹੀ ਬਹੁਤ ਗੱਲਾਂ ਨੇ ਕਿਉਂਕਿ ਮੇਰੇ ਖਾ ਟਾਈਮ ਥੋੜ੍ਹਾ ਹੈ ਇੱਕ ਵਾਰ ਇਹਨਾਂ ਨੂੰ ਇੰਟਰਵਿਊ ਦੇ ਵਿੱਚ ਪ੍ਰੈਸ ਰਿਪੋਰਟ ਨੇ ਪੁੱਛਿਆ ਕਿ ਇੰਡੀਆ 'ਚ ਬਹੁਤ ਸਾਰੀਆਂ ਰੀਵਰਸ ਨੇ ਦੱਸੋ ਕਿਹੜੀ ਰੀਵਰ ਦਾ ਦਰਿਆ ਦਾ ਤਾਂ ਨਦੀ ਦਾ ਪਾਣੀ ਜਿਹੜਾ ਹੈਗਾ ਉਹ ਪਵਿੱਤਰ ਹੈ ਇਹ ਕਹਿੰਦੇ ਜਮਨਾ ਦਾ ਪ੍ਰੈਸ ਰਿਪੋਰਟਰ ਕਹਿੰਦਾ ਮੈਂ ਤਾਂ ਸੁਣਿਆ ਇੰਡੀਅਨਸ ਗੰਗਾ ਦੇ ਪਾਣੀ ਨੂੰ ਪਵਿੱਤਰ ਸਮਝਦੇ ਨੇ ਤੁਸੀਂ ਕਹਿੰਦੇ ਜਮਨਾ ਦਾ ਹਾਓ ਕਮ ਸਵਾਮੀ ਜੀ ਕਹਿੰਦੇ ਗੰਗਾ ਸਾਡੀ ਮਾਂ ਹੈ ਉਹ ਨਦੀ ਨਹੀਂ ਹੈ ਅਤੇ ਉਹ ਗੰਗਾ ਦਾ ਜਿਹੜਾ ਪਾਣੀ ਹੈ ਉਹ ਅੰਮ੍ਰਿਤ ਹੈ ਉਹਨੂੰ ਅਸੀਂ ਪਾਣੀ ਨਹੀਂ ਮੰਨਦੇ ਇੱਕ ਵਾਰ ਕਿਸੇ ਨੌਜਵਾਨ ਨੇ ਇਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਮਾਂ ਨੂੰ ਬੜੀ ਇੰਪੋਰਟੈਂਸ ਦਿੰਦੇ ਹੋ ਪਿਓ ਨੂੰ ਕਿਉਂ ਨਹੀਂ ਦਿੰਦੇ ਅਤੇ ਉਹ ਸਵਾਮੀ ਜੀ ਨੇ ਕਿਹਾ ਕਿ ਉਹਨਾਂ ਦੇ ਕੋਲ ਸਾਹਮਣੇ ਪੱਥਰ ਪਿਆ ਸੀ 2-3 ਪਾਉਂਡ ਦਾ ਉਹ ਆਪਣਾ ਪਰਨਾ ਜਿਹਾ ਲਾ ਕੇ ਉਹਦੇ ਢਿੱਡ 'ਤੇ ਬੰਨਦਾ ਕਹਿੰਦੇ ਕੱਲ੍ਹ ਨੂੰ ਆ ਜੀ ਤੈਨੂੰ ਮੈਂ ਦੱਸੂੰਗਾ ਇਹਨੂੰ ਲਾਹੀ ਨਾ ਉਹ ਔਖਾ ਹੋ ਗਿਆ ਵਿਚਾਰਾ 2-4 ਘੰਟਿਆਂ ਬਾਅਦ ਹੀ ਸਵਾਮੀ ਜੀ ਕੋਲ ਆਇਆ ਚੱਕ ਕੇ ਪੱਥਰ ਮਾਰਿਆ ਕਹਿੰਦਾ ਚੱਕੋ ਸਵਾਮੀ ਜੀ ਮੈਂ ਨਹੀਂ ਰੱਸਦਾ ਅੱਜ ਤਾਂ ਮੈਨੂੰ ਤਾਂ 2-4 ਘੰਟੇ ਕੱਢਣੇ ਹੀ ਔਖੇ ਹੋ ਗਏ ਸਵਾਮੀ ਜੀ ਕਹਿੰਦੇ ਬਸ ਆਹੀ ਗੱਲ ਤੈਨੂੰ ਸਮਝਾਉਣੀ ਸੀ ਤੂੰ 2-4 ਘੰਟੇ 2-3 ਪਾਉਂਡ ਦਾ ਪੱਥਰ ਨਹੀਂ ਰੱਖ ਸਕਿਆ ਮਾਂ 9 ਮਹੀਨੇ ਆਪਣੇ ਗਰਭ ਦੇ ਵਿੱਚ ਬੱਚੇ ਨੂੰ ਪਾਲਦੀ ਹੈ ਫਿਰ ਵੀ ਖੁਸ਼ ਰਹਿੰਦੀ ਹੈ ਸਾਰਾ ਘਰ ਦਾ ਕੰਮ ਕਾਰ ਵੀ ਕਰਦੀ ਹੈ ਹਾਲਤ ਵੀ ਉਹਨਾਂ ਦੀ ਖਰਾਬ ਕਰਦੀ ਹੈ ਇਸੇ ਕਰਕੇ ਮਾਂ ਦੀ ਇੱਜ਼ਤ ਜ਼ਿਆਦਾ ਕੀਤੀ ਜਾਂਦੀ ਹੈ स्वामी जी की मैं लास्ट गल दस देना वो सोशल रिफॉर्मर कहते हैं गल्लां बातां करते लोग अजकल भी गल्लां बातां बहुत करते गरीबां दे बारे पर जदों कल्ले नूं मिलदे ने गरीबां नूं नफरत करते हैं फोटो तो राहुल गांधी भी खिचा लांदा लोगों के घरां विच जाके मैं गरीब के घर रोटी खाधी पर सवेरे हाथ अपने आगे बाहर धोंदे ने सो इस करके स्वामी जी एक बार प्रचार कर रहे थे जो गरीब गुरूबे होंगे हरिजन होंगे या होर होंगे सके वो आके इन्हों का सत्संग सुनते तो सत्संग सुन तो बाद चले जाते तो उस इकट्ठ के गरीब बंदा हरिजन रहा मजहबी कह लो चूड़ा कह लो वो देखता भी लोग सत्संग सुन के चले जाते हैं तो स्वामी जी दरख्त के थले बैठे रहते हैं ना इन्होंने पानी पीता ना रोटी खाधी दो दिन हो गए वो दिल च तरस आया वो बाजार चो जाके थोड़े जे चावल से दाल लिया तो स्वामी जी ने कहता जी मैं देख रहे हैं लोग सारे चले जाते हैं तो तुम दो दिन हो गए कुछ खाधा नहीं आ मैं थोड़े जे तुहाडे लई दाल चौल लिया तुम बना के खा लो स्वामी जी कहते बई भरावा जे तू लैके ही आया दाल चौल तू अपने घरे बना दे मेरे को कोई बर्तन नहीं वो कहना है तुहानू पता मैं चूड़ा मैं हरिजन हाँ मैं नीच जाति हाँ तुम मेरे हथ का खा लोगे कहते क्यों नहीं चल मैं तेरी कुटिया जाना वो झोंपड़ी च गए उन्हें दाल चावल बनाए उत्थे बह के गरीबों खाते सके तो उस वेले उस गरीब ने कहा कि सत्संग तो मैं जिंदगी च बड़े सुने ने लोग कहते भी बड़े ने कि अब्बल अल्लाह नूर पाया कुदरत के सब बंदे एक नूर ते सब जग उपजिया कौन भले कौन मंदे वह कहते ही ने बाद दे विच जो सत्संग खत्म होता साडे हाथ मिलाउणा जां सिर ते हाथ रखना दूर की गल है उन्होंने तो सानू नफरत नाल देखदे ने कहिंदे कुछ होर ने पर प्रैक्टिकली कुछ होर ने इस करके सानू यह गल रखना कि हमने घड़ा पत्थर को वो भगवान हो गया इंसान ने पत्थर नूं कड़ कड़ के मंदिर च बैठता उहदी असीं पूजा करदे आं रब ने बनाया इंसान वो शैतान हो गया जिहड़ा परमात्मा ने सानू बनाया ना असीं जिहड़े हैगे उह शैतान हो गए सो इस करके एक गल मैं अखीर च किन्ने मिनट हाउ मैनी मिनट्स ओके सिक्स मिनट्स मैं एक मिनट च गल कर देना स्वामी जी लास्ट गल उन्होंने कुछ गल्लां कहियां सी पॉइंट ही दे देना वो कहिंदे सी इफ देयर इज अ कॉन्फ्लिक्ट बिटवीन हार्ट एंड ब्रेन आलवेज हीयर हार्ट हु इज हैल्पिंग यू नैवर फॉरगेट हु इज लविंग यू नैवर हेट दैम हु इज बिलीविंग यू नैवर चीट आपां विश्वास जिहड़ा बंदा करदा उहनूं ठुका लाउंदे आ उहदी चीटिंग करदे आ इह फिर परमात्मा तों भुगतनी औखी होजूगी जिहड़ा तुहाडे ते यकीन करदा फिर तुहाडा पक्का असूर होना चाहीदा उहदे नाल ठगी ना होवे ऐसे तरह जो डर गया सो मर गया वह गब्बर सिंह दा है नहीं जो डर गया सो मर गया यह स्वामी जी की लाइफ दे नाल वापरी सीगी इह जा रहे सी बांदर इहनां दे पिछे पिछे आ गए तेज हो गए वह होर तेज हो गए यह भजना शुरू करता बांदर ही भजन लग गया अखीर च इहनूं इक बंदा कहिंदा जिन्ना तूं डरीगा उन्ने तैनूं डराउणगे इहनां नूं सोटी नाल डरा के भजनगे जो स्वामी जी ने पिछे सोटी कीती बांदर भज गए तो इहनां ने जिंदगी च प्रिंसिप बल बना लिया मैं किसी तो डरना नहीं सो यह स्वामी जी के बारे गल कोई वध करके आ गया अगली माफी चाहना तुम भी पढ़ो स्वामी विवेकानंद जी की स्टोरी बहुत बहुत यह कुछ भी नहीं दसियां तुम पढ़ोगे तो पढ़ी जाओगे सो नैक्सट वीक आप किसी होर परम संत चाहे मीराबाई हो चाहे कबीर साहब हो चाहे बुले शाह हो जिहड़ी भी कोई होया तो नैक्सट वीक आप गलबात करांगे एक गल मैं होर दस देना चाहना कि सितंबर अक्तूबर 1st नूं मैं इत्थे अपना प्रोग्राम करांगा क्योंकि 3rd तो लैके 21st तक 3 अक्तूबर तो लैके 21 अक्तूबर तक मैं यूरोप की वकेशन पर जा रहे हैं इटली दे विच स्पेन दे विच स्विट्जरलैंड दे विच ते फ्रांस दे विच वो असी दिन वकेशन करने हैं सो दो वीक तुसी 8 ते 15 दा मेरा लाइव नहीं देख सकोगे बाकी प्रोग्राम पर लाइव करांगे तो हुण सुनो गाना मैनू दिओ आ गया यही है मनोज कुमार उपकार मनोज कुमार का खुद विवेकानंद लगता उन्होंने वर्ग यूनिफॉर्म पाँदा उपकार दे विच सो सुनो अखीर दे विच मैनू दिओ आ गया थैंक यू वेरी मच सुनो
मेरे देश की धरती सोना उगले उगले हीरे मोती मेरे देश की धरती हाँ।
घुंघरू जीवन का राग सुनाते हैं,
जीवन का राग सुनाते हैं।
गम को संदूर हो जाता है, खुशियों के कमल मुस्काते हैं,
खुशियों के कमल मुस्काते हैं।
सुन के बहट की आवाजें, सुन के बहट की आवाजें, यूं लगे कहीं शहनाई बजे,
लगे कहीं शहनाई बजे।
आते ही मस्त बहारों के दुल्हन की तरह हर खेत सजे,
दुल्हन की तरह हर खेत सजे।
मेरे देश की धरती सोना उगले, उगले हीरे मोती ही, मेरे देश की धरती,
मेरे देश की धरती।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
रियल एस्टेट दी दुनिया विच थोड़ी कामयाबी एग्जीक्यूटिव होम्स रियल्टी जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, वीआईपी एक्सेस टू प्री कंस्ट्रक्शन प्रोजेक्ट्स, वन ऑन वन सेल्स एंड मार्केटिंग मेंटरशिप, टीच एंड ट्रेन प्रोग्राम, स्टेट ऑफ आर्ट मॉडर्न ऑफिस with private room, in-house mortgage and lawyers team, in-house projects investment opportunity. Phir der ka di, aao te join karo Executive Homes Realty ya call karo 905-890-1300 ya visit karo ehrb.ca.
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ एरिया दे फोर्ड डीलर नू अच्छी।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानी को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक तेज रफ्तार इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton-on-stage.ca।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड ब्रैम्पटन 9058747171।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL, ਬਿਕੋਜ਼ ਵੀ ਕੇਅਰ। Quick truck you